दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम कुन द्वादश गुरिंड कौ मेरी है परिणाम।
परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि जैत पिराने दे आदमी ने आन के महाराज के नु आख्या है कि जैत पिराना कहिंदा है कि अज ही मेरी जगह नु छड के चले जाओ जेकर देरी लाओगे ते कल नु फिर आन के मैं युद्ध लड़ांगा। महाराज क्या ने जवाब दिता है कि सतगुरु हर राय सच्चे पातशाह जी दे हुक्म दे नाल असीं इत्थे बैठे हां इस करके जैत पिराणे नु चाहिदा कि साडे नाल द्वैष भाव ना रखे जेकर उह द्वैष भाव दे नाल चढ़ के आवेगा असीं वी अगों जंग लड़ांगे। कहिंदे ने कि सदा निर्बलां दे वल गुरु हुंदा है असीं गुरु दी कृपा दे नाल इत्थे बैठे हां। कल इत्थों तक कथा पहुंची सी अज इत्थों अगे मैं प्रारंभ करदा।
भोज बल को परोस है ताही हमें आसरो गुर पग काही।
उस दूत नू कहिंदे ने कि जैत पिराणे नू अपनियां बाहवां दा बड़ा माण है ओनू अपनी ताकत दे उते बड़ा भरोसा है पर दूसरे पासे साडा जिहड़ा आसरा है ते साडा जिहड़ा भरोसा है उह सतगुरां दे चरणां दे नाल ही जुड़िया होया।
लर बे आए तसन मुख लरै गुर परताप तिरण को करै।
जेकर जैत पिराणा लड़न दे वास्ते सामने आवेगा ते गुरु दी कृपा दे नाल गुरु दे प्रताप दे नाल असीं वी पिछे हटांगे नहीं असीं वी सामने वध के रण करांगे जंग करांगे।
सुनत दूत तूरन तब गयो जैत साथ सब उचरत पयो।
ग्रंथाकार भाई संतोख सिंह जी लिखदे ने उन्हां दीआं गल्लां नूं दूत ने सुनिया ते फिर छेती दे नाल ही जैत दे कुल पहुंच गया ते जाके उस नूं कहन लगा।
लर बे कौ बन बैठे त्यार अपनो गुरु आसरा तार।
दूत जाके जैत पराणे नूं कहिंदा है के सारे दे सारे जेडे महाराज के ने ओ लड़न दे वास्ते बिलकुल तैयार हो के बैठे ने क्योंकि ओना ने अपना आसरा गुरु नू बनाया हो।
अवनी तजै नहीं अब सोए हतै के अपन प्राण दे खोए।
दूत जैत नू कहिंदा के मैनू लगदा है के तेरी धरती नू ओ कदे भी हुण छड्डणगे नहीं या ते रणभूमि दे विच ओ आप मर जाणगे ते या फिर तेनू मार देणगे।
जिम होए पिता पिता में तरा तिम बैठे मन में हठ तरा।
कहिंदा है कि उन्हां सारिआं ने इस तरह दी जिद नूं धारण कीता है ਇਸ ਤਰ੍ਹਾਂ ਦਾ ਹੱਠ ਧਾਰਿਆ ਹੋਇਆ ਕਿ ਜਿਵੇਂ ਉਹ ਧਰਤੀ ਤੇਰੀ ਨਾ ਹੋਵੇ, ਉਹਨਾਂ ਦੇ ਪਿਓ ਦਾਦੇ ਦੀ ਹੀ ਜਿਵੇਂ ਮਾਲਕੀ ਹੋਵੇ, ਇਸ ਤਰ੍ਹਾਂ ਧਰਤੀ ਤੇਰੀ ਨੂੰ ਉਹ ਮੱਲੀ ਬੈਠੇ ਨੇ। ਲਰੋ ਸੰਘਾਰੋ ਤੋ ਛਿਤ ਲੇਹੂ, ਧਰਮ ਛਿਮਾ ਤਿਨ ਬਸਬੇ ਦੇਹੂ। ਦੂਤ ਜੈਦ ਪ੍ਰਾਣੀ ਨੂੰ ਕਹਿੰਦਾ ਕਿ ਜੇਕਰ ਲੜੇਗਾ, ਉਹਨਾਂ ਨੂੰ ਸੰਘਾਰੇਗਾ, ਉਹਨਾਂ ਨੂੰ ਮਾਰੇਗਾ, ਤੇ ਫੇਰ ਤੈਨੂੰ ਧਰਤੀ ਤੇਰੀ ਵਾਪਸ ਮਿਲੇਗੀ। ਧਰੋ ਛਿਮਾ ਤਨ ਬਸਬੇ ਦੇਹੂ, ਤੇ ਜੇਕਰ ਤੂੰ ਖਿਮਾ ਕਰਨੀ ਚਾਹੁੰਦਾ ਤੇ ਫੇਰ ਉਹਨਾਂ ਨੂੰ ਵਸਣ ਦੇ, ਬਖੇੜਾ ਨਾ ਕਰ। ਸੁਣਤ ਜੈਤ ਮਨ ਕੋਪ ਉਪਾਇਓ, ਕੋਇ ਅਸ ਮਮ ਛਿਤ ਪਗ ਜਿਨ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੂਤ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਜਿਆਦਾ ਜੈਤ ਨੂੰ ਗੁੱਸਾ ਆਇਆ, ਤੇ ਗੁੱਸੇ ਦੇ ਨਾਲ ਕਹਿੰਦਾ ਕੋ ਅਸ, ਕੌਣ ਹੈ ਐਸਾ ਮਮ ਛਿਤ ਪਗ ਜਿਨ ਪਾਇਓ, ਜਿਹੜਾ ਮੇਰੀ ਧਰਤੀ ਦੇ ਉੱਤੇ ਆਪਣਾ ਪੈਰ ਪਾ ਸਕੇ। ਸੋਹਣਿਓ ਕੇ ਨਹੀਂ ਜਥਾ ਬਲ ਮੇਰਾ, ਸਮੁਖ ਨਾ ਹੋਤ ਹੋਤੇ ਜੇਰਾ। ਦੂਤ ਨੂੰ ਜੈਦ ਪਿਰਾਣਾ ਕਹਿੰਦਾ ਕਿ ਮੈਨੂੰ ਲੱਗਦਾ ਹੈ ਮੇਰੇ ਵੱਡੇ ਬਲ ਨੂੰ ਉਹ ਜਾਣਦੇ ਨਹੀਂ ਹਨ, ਜੇਕਰ ਜਾਣਦੇ ਹੁੰਦੇ ਤੇ ਕਦੇ ਵੀ ਐਸਾ ਮੇਰੀ ਧਰਤੀ ਨੂੰ ਦੱਬਣ ਦਾ ਉਹ ਪ੍ਰਯਤਨ ਨਾ ਕਰਦੇ। ਬਸਤ੍ਰ ਸ਼ਸਤ੍ਰ ਯਾਨੋ ਅਬ ਮੋਰਾ, ਜੀਨ ਸਜਾਏ ਚਪਲ ਬਲ ਘੋਰਾ। ਹੁਕਮ ਕੀਤਾ ਜੈਤ ਨੇ, ਕਹਿੰਦਾ ਕਿ ਹੁਣੇ ਹੀ ਮੇਰੇ ਸੋਹਣੇ ਸ਼ਸਤਰਾਂ ਨੂੰ ਤੇ ਵਸਤਰਾਂ ਨੂੰ ਸਜਾਇਆ ਜਾਵੇ, ਇੱਕ ਜੀਨ ਘੋੜੇ ਦੇ ਉੱਤੇ ਪਾ ਕੇ ਜਿਹੜਾ ਮੇਰਾ ਚੰਚਲ ਘੋੜਾ ਹੈ ਉਹਨੂੰ ਲਿਆਂਦਾ ਜਾਵੇ। ਇਮ ਕਹਿ ਸਭ ਨਰ ਕਰਕੇ ਤਿਆਰੀ, ਪ੍ਰਾਤਾ ਦਿਕ ਜੇ ਆਯੁਧ ਧਾਰੀ। ਇਸ ਤਰ੍ਹਾਂ ਜੈਤ ਨੇ ਹੁਕਮ ਕੀਤਾ ਹੈ ਤੇ ਆਪਣੇ ਨਾਲ ਦੇ ਜਿੰਨੇ ਵੀ ਭਰਾ ਸਨ ਉਹਨਾਂ ਸਾਰਿਆਂ ਸਾਥੀਆਂ ਨੂੰ ਤਿਆਰ ਕੀਤਾ ਹੈ। ਸਾਰੇ ਦੇ ਸਾਰੇ ਜੈਤ ਦੀ ਸਹਾਇਤਾ ਦੇ ਵਾਸਤੇ ਸ਼ਸਤਰਾਂ ਦੇ ਧਾਰਨੀ ਬਣੇ, ਭਾਵ ਕੇ ਸ਼ਸਤਰਾਂ ਨੂੰ ਫੜਿਆ। ਲਰਨ ਹੇਤ ਬਜਵਾਇਸ ਟੋਲੂ, ਬਲ ਹੰਕਾਰ ਕੇ ਕਹਿ ਕਰ ਬੋਲੂ। ਲੜਨ ਦੇ ਵਾਸਤੇ ਜਿਹੜਾ ਨਗਾਰਾ ਹੈ ਉਸ ਨੂੰ ਖੜਕਾ ਦਿੱਤਾ ਹੈ। ਬਲ ਹੰਕਾਰ ਕੇ ਕਹਿ ਕਰ ਬੋਲੂ, ਬੜੇ ਬਲ ਵਾਲੇ ਤੇ ਹੰਕਾਰ ਵਾਲੇ ਬਚਨ ਬੋਲ ਬੋਲ ਕੇ ਕਹਿ ਕਹਿ ਕੇ। ਨਿਕਸਿਓ ਵਹਿਰ ਗ੍ਰਾਮ ਤੇ ਠਾਡੋ, ਲਰਬੇ ਹੇਤ ਚਾਓ ਚਿਤ ਬਾਡੋ। ਆਪਣੇ ਪਿੰਡ ਦੇ ਵਿੱਚੋਂ ਬਾਹਰ ਨਿਕਲ ਕੇ ਖਲੋ ਗਿਆ ਹੈ, ਲੜਨ ਦੇ ਵਾਸਤੇ ਜੈਤ ਦੇ ਮਨ ਦੇ ਵਿੱਚ ਵੱਡਾ ਚਾਅ ਪੈਦਾ ਹੋਇਆ। ਤੋਮਰ ਸ਼ਕਤੀ ਗੈ ਸ਼ਮਸ਼ੇਰ, ਸਿਪਰ ਤੁਪਕ ਯੋਧਾ ਸਮ ਸ਼ੇਰ। ਜੈਦ ਪੁਰਾਣੇ ਦੇ ਜਿੰਨੇ ਵੀ ਯੋਧੇ ਨੇ ਉਹ ਸ਼ੇਰਾਂ ਦੇ ਵਾਂਗ ਸਾਵਧਾਨ ਹੋਏ ਨੇ। ਕਿਸੇ ਨੇ ਬਰਛੇ ਨੂੰ ਫੜਿਆ, ਕਿਸੇ ਨੇ ਬਰਛੀ ਨੂੰ ਫੜਿਆ, ਕਿਸੇ ਨੇ ਆਪਣੇ ਹੱਥ ਦੇ ਵਿੱਚ ਤਲਵਾਰ ਤੇ ਢਾਲ ਨੂੰ ਸਾਂਭਿਆ ਹੈ, ਤੇ ਕਈਆਂ ਨੇ ਹੱਥਾਂ ਦੇ ਵਿੱਚ ਬੰਦੂਕਾਂ ਫੜੀਆਂ। ਢੋਲ ਬਜਾਵਤ ਚਾਲੀ ਉਤਾਲੇ, ਬੋਲਤ ਗਰਭ ਵਿਸਾਲ ਕਰਾਲੇ। ਢੋਲਾਂ ਨੂੰ ਵਜਾਉਂਦੇ ਹੋਏ ਕਾਲੀ ਦੇ ਨਾਲ ਅੱਗੇ ਵਧ ਰਹੇ ਨੇ, ਬੜੇ ਹੰਕਾਰ ਦੇ ਤੇ ਭਿਆਨਕ ਬੋਲ ਬੋਲਦੇ ਜਾ ਰਹੇ ਨੇ। ਕਾਲੇ ਕਰਮ ਚੰਦ ਸੁਦ ਪਾਈ, ਤੁਰਤ ਤਿਆਰ ਪੇਹੇਤ ਲੜਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੈਦ ਪਿਰਾਣਾ ਅੱਗੇ ਵਧਿਆ ਹੈ, ਦੂਸਰੇ ਪਾਸੇ ਕਾਲੇ ਤੇ ਕਰਮ ਚੰਦ ਨੂੰ ਪਤਾ ਲੱਗਾ ਕਿ ਉਹ ਅੱਗੇ ਵਧ ਰਿਹਾ, ਉਹਨਾਂ ਨੇ ਵੀ ਛੇਤੀ ਦੇ ਨਾਲ ਲੜਾਈ ਦੀ ਤਿਆਰੀ ਕੀਤੀ। ਗਮ ਨੇ ਗਹਿ ਗਹਿ ਸ਼ਸਤ੍ਰ ਅਗਾਰੀ, ਏਕ ਟੇਕ ਸਤ ਗੁਰ ਕੀ ਧਾਰੀ। ਆਪਣੇ ਹਥਿਆਰਾਂ ਨੂੰ ਸ਼ਸਤਰਾਂ ਨੂੰ ਫੜ ਫੜ ਕੇ ਅੱਗੇ ਵਧੇ ਨੇ, ਇੱਕੋ ਤੇ ਇੱਕੋ ਸਿਰਫ ਤੇ ਸਿਰਫ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ ਆਸਰਾ ਤੱਕਿਆ ਹੋਇਆ। ਸ੍ਰੀ ਹਰਿ ਰਾਇ ਨਾਮ ਕੋ ਲੈ ਕੇ, ਨਿਕਸੇ ਵਹਿਰ ਕੋਪ ਮਨ ਤੈ ਕੇ। ਸਾਰੇ ਦੇ ਸਾਰੇ ਸਿੱਧੂ ਜਿਨ੍ਹਾਂ ਨੂੰ ਕਿ ਗ੍ਰੰਥ ਦੇ ਵਿੱਚ ਮਰਾਜ ਕੇ ਲਿਖਿਆ ਹੋਇਆ, ਉਹ ਸਾਰੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦੇ ਹੋਏ ਪਿੰਡ ਦੇ ਵਿੱਚੋਂ ਬਾਹਰ ਨਿਕਲੇ ਨੇ ਵੱਡੇ ਗੁੱਸੇ ਨੂੰ ਧਾਰਨ ਕਰਕੇ। ਚਿਤਵੈ ਜੈਤ ਓਜ ਕੋ ਸਾਰੇ, ਕਹੋ ਕੌਣ ਜੋ ਤਿਸੈ ਸੰਹਾਰੇ। ਹੁਣ ਜਿਹੜਾ ਜੈਤ ਦਾ ਜ਼ੋਰ ਹੈ, ਜਿਹੜੀ ਜੈਤ ਦੀ ਤਾਕਤ ਹੈ, ਉਸ ਨੂੰ ਸਾਰੇ ਦੇ ਸਾਰੇ ਯਾਦ ਕਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਕਹੋ ਕੌਣ ਜੋ ਤਿਸੈ ਸੰਹਾਰੇ, ਕਹਿੰਦੇ ਨੇ ਦੱਸੋ ਕਿ ਜੈਤ ਪਿਰਾਣੇ ਨੂੰ ਅੱਗੇ ਵਧ ਕੇ ਕੌਣ ਮਾਰੇਗਾ। ਪਕੜੇ ਸ਼ਕਤ ਖੜਗ ਜਬ ਜਾਵੇ, ਨਿਜ ਤਨ ਸ਼ਸਤਰ ਖਾਏ ਅਰ ਕਾਵੇ। ਕਿਹੜਾ ਆਪਣੀ ਤਲਵਾਰ ਦੇ ਨਾਲ ਉਸ ਦੀ ਬਰਛੀ ਦੇ ਵਾਰ ਨੂੰ ਚੱਲੇਗਾ, ਕਿਹੜਾ ਆਪਣੇ ਸਰੀਰ ਦੇ ਉੱਤੇ ਸ਼ਸਤਰਾਂ ਦੇ ਪ੍ਰਹਾਰ ਨੂੰ ਚੱਲੇਗਾ ਤੇ ਆਪਣੇ ਵੱਲੋਂ ਵੈਰੀ ਦੇ ਉੱਤੇ ਸ਼ਸਤਰ ਚਲਾਵੇਗਾ। ਤਿਸ ਕੈ ਬਣੈ ਸਹਾਇਕ ਸਾਰੇ, ਮਿਲ ਬਲ ਕਰੋ ਤੁਰਤ ਲਿਓ ਮਾਰੇ। ਸਲਾਵਾਂ ਕਰਦੇ ਨੇ, ਸਾਡੇ ਵਿੱਚੋਂ ਇੱਕ ਐਸਾ ਆਦਮੀ ਹੋਣਾ ਚਾਹੀਦਾ ਜਿਹੜਾ ਕਿ ਜੈਤ ਨੂੰ ਮਾਰਨ ਦਾ ਪ੍ਰਯਤਨ ਕਰੇ, ਜਿਹੜਾ ਜੈਤ ਦੇ ਵੱਲ ਅੱਗੇ ਵਧੇਗਾ, ਬਾਕੀ ਸਾਰੇ ਦੇ ਸਾਰੇ ਉਹਦੀ ਸਹਾਇਤਾ ਦੇ ਵਾਸਤੇ ਹੋਣਗੇ। ਮਿਲ ਬਲ ਕਰੋ ਤੁਰਤ ਲਿਹੋ ਮਾਰੇ, ਜੇਕਰ ਸਾਰੇ ਦੇ ਸਾਰੇ ਅਸੀਂ ਰਲ ਮਿਲ ਕੇ ਆਪਣੀ ਤਾਕਤ ਲਾਵਾਂਗੇ ਤੇ ਫਿਰ ਜ਼ਰੂਰ ਹੀ ਵੈਰੀ ਨੂੰ ਮਾਰ ਲਵਾਂਗੇ। ਕਹਿ ਸੁਣ ਕੇ ਤਾਰੀ ਸਭ ਮੌਨ, ਪ੍ਰਥਮ ਅਗਾਰੀ ਅਰੇ ਸੋ ਕੌਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਸੁਣ ਕੇ ਸਾਰਿਆਂ ਨੇ ਫਿਰ ਚੁੱਪ ਨੂੰ ਧਾਰਨ ਕੀਤਾ ਹੈ। ਪ੍ਰਥਮ ਅਗਾਰੀ ਅਰੇ ਸੋ ਕੌਣ, ਪਰ ਐਸਾ ਕੌਣ ਹੋਵੇ ਜਿਹੜਾ ਕਿ ਸਾਰਿਆਂ ਤੋਂ ਅੱਗੇ ਵਧ ਕੇ ਜੈਤ ਦਾ ਮੁਕਾਬਲਾ ਕਰੇ। ਧੀਰਜ ਸਭ ਕੈ ਹਿਰਦੈ ਬਿਨਾਸਾ, ਰਿਪ ਬਲ ਸ਼ਕਤੀ ਤੇ ਬਡ ਤਰਾਸਾ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦਾ ਜਿਹੜਾ ਧੀਰੇ ਸੀ ਉਹ ਨਾਸ ਹੋ ਗਿਆ ਕਿ ਕਿਹੜਾ ਜੈਤ ਦੇ ਅੱਗੇ ਸਾਹਮਣੇ ਹੋ ਕੇ ਲੜੇਗਾ। ਰਿਪ ਬਲ ਸ਼ਕਤੀ ਤੇ ਬਡ ਤਰਾਸਾ, ਭਾਵ ਕਿ ਵੈਰੀ ਦੀ ਤਾਕਤ ਤੇ ਉਹਦੀ ਸ਼ਕਤੀ ਤੋਂ ਵੱਡਾ ਡਰ ਲੱਗਿਆ, ਜਾਂ ਫਿਰ ਵੈਰੀ ਜੈਤ ਦੀ ਬਰਛੀ ਤੋਂ ਬੜਾ ਡਰ ਲੱਗ ਰਿਹਾ। ਸ੍ਰੀ ਹਰ ਰਾਏ ਕੇਰ ਤਾਰੇ ਆਸਾ, ਸਭ ਮੈਂ ਕਾਲੇ ਬਾਕ ਪਰ ਕਾਸ਼ਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਉੱਤੇ ਆਪਣੀ ਆਸ਼ਾ ਨੂੰ ਧਾਰਨ ਕਰਕੇ ਉਸ ਵੇਲੇ ਫਿਰ ਕਾਲੇ ਨੇ ਸਾਰਿਆਂ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਗੁਰੂ ਬਾਕ ਪਰ ਮੋਹ ਪ੍ਰਤੀਤ, ਨਿਸ਼ਚੈ ਹੋਏ ਹਮੋ ਕੀ ਜੀਤ। ਕਾਲਾ ਕਹਿੰਦਾ ਸਾਰਿਆਂ ਨੂੰ ਸੁਣਾ ਕੇ ਕਿ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਤੇ ਪੂਰਾ ਭਰੋਸਾ ਹੈ, ਪੂਰਾ ਯਕੀਨ ਹੈ, ਮੇਰੀ ਪ੍ਰਤੀਤ ਹੈ ਸਤਿਗੁਰਾਂ ਦੇ ਬਚਨਾਂ ਦੇ ਉੱਤੇ। ਨਿਸ਼ਚੈ ਹੋਏ ਹਮੋ ਕੀ ਜੀਤ, ਨਿਸ਼ਚਿਤ ਰੂਪ ਦੇ ਵਿੱਚ ਪੱਕੇ ਤੌਰ ਦੇ ਉੱਤੇ ਸਾਡੀ ਹੀ ਜਿੱਤ ਹੋਵੇਗੀ। ਬਣੈ ਸਹਾਇਕ ਜੈਤ ਸੰਘਾਰ, ਆਪਣੋ ਬਿਰਧ ਵਿਸਾਲ ਸੰਭਾਰ। ਕਾਲਾ ਸਾਰਿਆਂ ਨੂੰ ਕਹਿੰਦਾ ਕਿ ਸਾਡਾ ਤੇ ਇੱਕ ਬਹਾਨਾ ਹੀ ਬਣਨਾ ਹੈ, ਦਰਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਹਾਇਕ ਬਣ ਕੇ ਆਪ ਹੀ ਜੈਤ ਨੂੰ ਮਾਰ ਦੇਣਾ, ਆਪਣੇ ਬਿਰਧ ਦੀ ਆਪਣੇ ਧਰਮ ਦੀ ਉਹ ਜ਼ਰੂਰ ਲਾਜ ਰੱਖਣਗੇ। ਮੈਂ ਸਭ ਤੇ ਆਗੇ ਹੋਏ ਲਰੋ, ਹਤੋਂ ਜੈਤ ਕੋ ਕਹਿ ਅਬ ਮਰੋ। ਕਾਲਾ ਸਾਰਿਆਂ ਨੂੰ ਕਹਿੰਦਾ ਕਿ ਸਾਰਿਆਂ ਤੋਂ ਅੱਗੇ ਵਧ ਕੇ ਮੈਂ ਜੈਤ ਪਿਰਾਣੇ ਦੇ ਨਾਲ ਲੜਾਂਗਾ, ਜਾਂ ਤੇ ਰਣਭੂਮੀ ਦੇ ਵਿੱਚ ਮੈਂ ਜੈਤ ਨੂੰ ਮਾਰ ਦਿਆਂਗਾ ਤੇ ਜਾਂ ਫਿਰ ਆਪ ਮਰ ਜਾਂਗਾ। ਤੁਮ ਸਭ ਭਰਾਤਾ ਬਣੋ ਸਹਾਇਕ, ਸਨਮੁਖ ਹੋਏ ਹੱਥੋਂ ਖਗ ਸਾਇਕ। ਕਾਲਾ ਕਹਿੰਦਾ ਕਿ ਤੁਸੀਂ ਸਾਰੇ ਦੇ ਸਾਰੇ ਮੇਰੇ ਭਰਾ ਹੋ, ਤੁਸੀਂ ਮੇਰੀ ਸਹਾਇਤਾ ਕਰਨੀ ਹੈ, ਮੇਰੇ ਸਹਾਇਕ ਬਣ ਕੇ ਰਹਿਣਾ। ਸਨਮੁਖ ਹੋਏ ਹੱਥੋਂ ਖਗ ਸਾਇਕ, ਕਹਿੰਦਾ ਮੈਂ ਤੇ ਅੱਗੇ ਹੋਵਾਂਗਾ, ਤੁਸੀਂ ਸਾਰਿਆਂ ਨੇ ਗੁੱਸੇ ਨੂੰ ਧਾਰਨ ਕਰਕੇ ਤਲਵਾਰਾਂ ਤੇ ਤੀਰਾਂ ਦਾ ਪ੍ਰਹਾਰ ਕਰਨਾ ਵੈਰੀਆਂ ਦੇ ਉੱਤੇ। ਇਮ ਕਾਲੇ ਕੀ ਨਸੀ ਉਤ ਸ਼ਾਹੂ, ਚਲੇ ਚੌਂਪ ਕਰ ਸਭ ਚਿਤ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਕਾਲੇ ਨੇ ਵੱਡਾ ਉਤਸ਼ਾਹ ਕੀਤਾ ਹੈ ਤੇ ਸਾਰੇ ਚੌਂਪ ਨੂੰ ਧਾਰਨ ਕਰਕੇ ਫਿਰ ਅੱਗੇ ਵਧੇ। ਖਰੇ ਦੂਰ ਕੁਛ ਤੁਪਕ ਚਲਾਈ, ਲੜਤ ਪਰਸ ਪਰ ਪੇ ਅਗਵਾਈ। ਇੰਨੇ ਚਿਰ ਨੂੰ ਜੈਤ ਵੀ ਆਪਣੀ ਫੌਜ ਦੇ ਨਾਲ ਪਹੁੰਚ ਗਿਆ ਹੈ। ਕਵੀ ਜੀ ਲਿਖਦੇ ਨੇ, ਇਨ੍ਹਾਂ ਨੇ ਅੱਗੇ ਵਧ ਕੇ ਇੱਕ ਬੰਦੂਕ ਦੀ ਗੋਲੀ ਚਲਾਈ ਹੈ ਤੇ ਫਿਰ ਹੌਲੀ ਹੌਲੀ ਇੱਕ ਦੂਜੇ ਦਾ ਨੇੜ ਹੋਇਆ ਤੇ ਪਰਸ ਪਰ ਲੜਾਈ ਸ਼ੁਰੂ ਹੋ ਗਈ। ਦੇਖ ਜੋਧ ਕੋ ਕ੍ਰੋਧਤ ਪਾਰੀ, ਉੱਚੇ ਬੋਲ ਜੈਤ ਅੰਕਾਰੀ। ਯੁੱਧ ਹੋਣਾ ਦੋਵਾਂ ਪਾਸਿਆਂ ਦਾ ਸ਼ੁਰੂ ਹੋ ਗਿਆ ਹੈ। ਜੈਤ ਬਹੁਤ ਜ਼ਿਆਦਾ ਰੋਹ ਦੇ ਵਿੱਚ ਭਰਿਆ ਹੋਇਆ ਉੱਚੀ ਉੱਚੀ ਬੋਲਦਾ ਹੈ ਹੰਕਾਰ ਵਾਲਾ। ਗਹਿ ਕਰ ਬਰਛੀ ਤੀਛਣ ਪੀਛਣ, ਰਿਸੀ ਛਣ ਤੇ ਕਰਤ ਨਰੀਛਣ। ਉਸ ਵੇਲੇ ਆਪਣੀ ਤਿੱਖੀ ਤੇ ਭਿਆਨਕ ਬਰਛੀ ਨੂੰ ਸਾਂਭਿਆ ਹੈ ਜੈਤ ਪਿਰਾਣੇ ਨੇ। ਰਿਸੀਛਣ ਤੇ ਕਰਤ ਨਰੀਛਣ, ਭਾਵ ਕੇ ਕ੍ਰੋਧ ਭਰੀਆਂ ਅੱਖਾਂ ਦੇ ਨਾਲ ਇਧਰ ਉਧਰ ਦੇਖਦਾ। ਜਿਮ ਗਜ ਬ੍ਰੇਂਦ ਨਾ ਕੇ ਹਰ ਗਿਨ, ਬਿਨ ਡਰ ਤਿਮ ਰਿਪ ਗਨ ਕੋ ਹਨ। ਆਪਣੀ ਤਿੱਖੀ ਬਰਛੀ ਨੂੰ ਸੰਭਾਲਦਾ ਹੋਇਆ ਜੈਤ ਰਣ ਭੂਮੀ ਦੇ ਵਿਚ ਅੱਗੇ ਵਧਿਆ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਬਹੁਤੇ ਸਾਰੇ ਹਾਥੀਆਂ ਦੇ ਝੁੰਡ ਨੂੰ ਸ਼ੇਰ ਕਦੇ ਵੀ ਗਿਣਦਾ ਨਹੀਂ ਹੈ ਕਿ ਕਿੰਨੇ ਮੇਰੇ ਨਾਲ ਲੜਨ ਦੇ ਵਾਸਤੇ ਅੱਗੇ ਵਧ ਰਹੇ ਨੇ, ਇਸੇ ਤਰੀਕੇ ਦੇ ਨਾਲ ਮਾਨੋ ਕਿ ਜਿਹੜੇ ਮਹਾਰਾਜ ਕੇ ਨੇ ਉਹਨਾਂ ਨੂੰ ਜੈਤ ਨੇ ਹਾਥੀਆਂ ਵਰਗੇ ਸਮਝਿਆ ਹੈ ਤੇ ਆਪ ਉਹ ਸ਼ੇਰ ਸਮਾਨ ਹੈ। ਇਸ ਤਰ੍ਹਾਂ ਵੈਰੀਆਂ ਨੂੰ ਅੱਗੇ ਵੱਧ ਵੱਧ ਕੇ ਉਹ ਮਾਰੀ ਜਾ ਰਹੇ। ਆਯੋ ਸਨਮੁਖ ਸ਼ਕਤ ਉਠਾਏ, ਦੇਤ ਤਰਾਸ ਕੋ ਛਤਰੂ ਦਬਾਏ। ਸਾਹਮਣੇ ਆਪਣੀ ਬਰਛੀ ਨੂੰ ਸੰਭਾਲਦਾ ਹੋਇਆ ਆਇਆ ਹੈ, ਬਹੁਤਿਆਂ ਸਾਰਿਆਂ ਨੂੰ ਉਸਨੇ ਮਾਰ ਦਿੱਤਾ ਤੇ ਵੈਰੀਆਂ ਨੂੰ ਦੱਬਦਾ ਹੋਇਆ ਡਰ ਦਿੰਦਾ ਹੋਇਆ ਅੱਗੇ ਵੱਧ ਰਿਹਾ। ਕਾਲੇ ਤਵੇ ਬਿਲੋ ਕਿਉ ਆਵਤ, ਅਧਿਕ ਬਲੀ ਹਮਰੇ ਭਟ ਕਾਵਤ। ਜਦੋਂ ਕਾਲੇ ਨੇ ਦੇਖਿਆ ਕਿ ਜੈਤ ਪਿਰਾਣਾ ਅੱਗੇ ਵੱਧ ਰਿਹਾ ਹੈ, ਸਾਡੇ ਸਾਥੀਆਂ ਨੂੰ ਉਹ ਬਲ ਦੇ ਨਾਲ ਮਾਰੀ ਜਾ ਰਹੇ। ਸ੍ਰੀ ਹਰਿ ਰਾਇ ਆਰਾਧਨ ਕਰੇ, ਬਨੋ ਸਹਾਇਕ ਨਿਜ ਬਲ ਧਰੇ। ਉਸ ਵੇਲੇ ਕਾਲੇ ਨੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਆਰਾਧਿਆ, ਉਹਨਾਂ ਨੂੰ ਯਾਦ ਕੀਤਾ ਤੇ ਬੇਨਤੀ ਕੀਤੀ ਮਨੋ ਹੀ, ਬਨੋ ਸਹਾਇਕ ਨਿਜ ਬਲ ਧਰੈ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਸਾਡੇ ਸਹਾਇਕ ਬਣੋ, ਆਪਣੀ ਤਾਕਤ ਨੂੰ ਦਿਖਾਓ।
ਆਪਣੋ ਬਿਰਧ ਸੰਭਾਰ ਨਕੀਨ, ਰੱਛਾ ਹਿਤ ਪਹੁੰਚੇ ਜਨ ਚੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਰਮ ਨੂੰ, ਆਪਣੇ ਕੀਤੇ ਹੋਏ ਪ੍ਰਣ ਨੂੰ ਨਿਭਾਇਆ। ਰੱਛਾ ਹਿਤ ਪਹੁੰਚੇ ਜਨ ਚੀਨ, ਆਪਣੇ ਜਨ ਜਾਣ ਕੇ, ਆਪਣੇ ਦਾਸ ਜਾਣ ਕੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰੱਖਿਆ ਦੇ ਵਾਸਤੇ ਪਹੁੰਚ ਗਏ। ਪਰ ਯਾਦ ਰੱਖਣ ਦੀ ਇਹ ਲੋੜ ਹੈ ਕਿ ਪ੍ਰਤੱਖ ਰੂਪ ਦੇ ਵਿੱਚ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੀ ਸਹਾਇਤਾ ਦੇ ਵਾਸਤੇ ਨਹੀਂ ਪਹੁੰਚੇ, ਗੁਪਤ ਤਰੀਕੇ ਦੇ ਨਾਲ ਅਦ੍ਰਿਸ਼ ਹੋ ਕੇ ਸਤਿਗੁਰੂ ਜੀ ਉੱਥੇ ਪਹੁੰਚੇ ਨੇ।
ਜੈਤ ਰੁਕਾਲੇ ਕੋ ਭਟ ਪੇਰ, ਪਰਿਉ ਸੋ ਗਾੜ ਹੋਤ ਪਾਨੇਰ।
ਜੈਤ ਦਾ ਤੇ ਕਾਲੇ ਦਾ ਜਿਹੜਾ ਭੇੜ ਹੈ ਉਹ ਹੋਣ ਲੱਗਾ ਹੈ, ਦੋਵਾਂ ਨੇ ਇੱਕ ਦੂਜੇ ਦਾ ਬਹੁਤਾ ਜ਼ਿਆਦਾ ਨੇੜ ਕੀਤਾ, ਲਾਗਾ ਕੀਤਾ।
ਬਰਛੀ ਜਬ ਉਭਾਰ ਕਰ ਉਚੋ, ਹਤਨ ਹੇਤ ਕਰ ਨਿਕਟ ਪਹੁੰਚੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਬਰਛੀ ਨੂੰ ਉੱਪਰ ਨੂੰ ਚੁੱਕ ਕੇ ਜਦੋਂ ਜੈਦ ਪਿਰਾਣਾ ਕਾਲੇ ਨੂੰ ਮਾਰਨ ਦੇ ਵਾਸਤੇ ਅੱਗੇ ਵਧਿਆ ਤੇ ਕਾਫੀ ਜ਼ਿਆਦਾ ਕਾਲੇ ਦੇ ਉਹ ਲਾਗੇ ਆ ਗਏ।
ਚਤਰ ਬੀਰ ਗੁਰ ਤੁਰਤ ਪਠਾਏ, ਤਿਨ ਮੈਂ ਦ੍ਵੈ ਪਾਇਨ ਲਪਟਾਏ।
ਜਦੋਂ ਆਪਣੀ ਬਰਛੀ ਦਾ ਵਾਰ ਕਾਲੇ ਦੇ ਉੱਤੇ ਕਰਨ ਲੱਗਾ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਚਤਰ ਬੀਰ ਗੁਰ ਤੁਰਤ ਪਠਾਏ। ਚਾਰ ਸੂਰ ਵੀਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਕਰਨ ਦੇ ਵਾਸਤੇ ਕਾਲੇ ਦੇ ਛੇਤੀ ਹੀ ਭੇਜਿਆ। ਗੁਪਤ ਸ੍ਰਿਸ਼ਟੀ ਦੇ ਚਾਰ ਸੂਰਮੇ, ਜਿਨ੍ਹਾਂ ਨੂੰ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਸ਼ਹੀਦ ਸਿੰਘ ਕਹਿ ਸਕਦੇ ਹਾਂ, ਕਿ ਚਾਰ ਸ਼ਹੀਦਾਂ ਸਿੰਘਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਜਾਓ, ਤਿੰਨ ਮੈਂ ਦੁਆ ਪਾਇਨ ਲਪਟਾਏ, ਉਹਨਾਂ ਚਾਰਾਂ ਦੇ ਵਿੱਚੋਂ ਜਿਹੜੇ ਦੋ ਨੇ ਉਹ ਜਾ ਕੇ ਜੈਤ ਪਿਰਾਣੇ ਦੀ ਲੱਤਾਂ ਦੇ ਨਾਲ ਚੰਬੜ ਗਏ ਨੇ, ਭਾਵ ਕਿ ਇੱਕ ਲੱਤ ਨੂੰ ਇੱਕ ਨੇ ਘੁੱਟ ਕੇ ਫੜ ਲਿਆ ਤੇ ਦੂਸਰੀ ਲੱਤ ਨੂੰ ਦੂਸਰੇ ਨੇ ਘੁੱਟ ਕੇ ਫੜਿਆ। ਦੁਆ ਪੁਜ ਦੰਡਨ ਕੋ ਗਹ ਦੋਏ, ਜੈਤ ਓਜ ਕੋ ਰੋਕਤ ਸੋਏ, ਤੇ ਦੋਵਾਂ ਨੇ ਫਿਰ ਜਾ ਕੇ ਬਾਹਾਂ ਨੂੰ ਫੜ ਲਿਆ, ਇੱਕ ਬਾਂਹ ਦੇ ਉੱਤੋਂ ਇੱਕ ਨੇ ਫੜ ਲਿਆ, ਦੂਸਰੀ ਬਾਂਹ ਦੇ ਉੱਤੋਂ ਦੂਸਰੇ ਨੇ ਫੜ ਲਿਆ। ਇਸ ਤਰੀਕੇ ਦੇ ਨਾਲ ਜੈਤ ਓਜ ਕੋ ਰੋਕਤ ਸੋਏ, ਉਹ ਜਿਹੜੇ ਚਾਰੇ ਸ਼ਹੀਦ ਸਨ ਉਹਨਾਂ ਨੇ ਜੈਤ ਦੇ ਓਜ ਨੂੰ, ਉਹਦੀ ਤਾਕਤ ਨੂੰ ਰੋਕਿਆ, ਉਹਦੀਆਂ ਬਾਹਾਂ ਨੂੰ ਵੀ ਜਕੜ ਲਿਆ ਤੇ ਉਹਦੀਆਂ ਪੈਰਾਂ ਨੂੰ ਵੀ ਜਕੜ ਲਿਆ, ਲੱਤਾਂ ਵੀ ਖਿਲਾਰ ਦਿੱਤੀਆਂ। ਤਉ ਬੇਗ ਤੇ ਸ਼ਕਤ ਪਰ ਹਾਰੀ, ਤਬ ਗੋਰੇ ਅਹਿਰਨ ਕੀਨ ਅਗਾਰੀ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਤਾਂ ਵੀ ਉਹਨੇ ਮੱਲੋ ਮੱਲੀ ਸਾਰਿਆਂ ਤੋਂ ਤਿੱਖੇ ਵੇਗ ਦੇ ਨਾਲ ਤੇਜ਼ੀ ਦੇ ਨਾਲ ਆਪਣੀ ਵਰਛੀ ਦਾ ਪ੍ਰਹਾਰ ਕੀਤਾ ਹੈ ਕਾਲੇ ਦੇ ਵੱਲ। ਤਬ ਗੁਰ ਅਹਿਰਨ ਕੀਨ ਅਗਾਰੀ, ਤੇ ਸਤਿਗੁਰੂ ਜੀ ਵੀ ਉਹਨਾਂ ਸ਼ਹੀਦਾਂ ਦੇ ਵਾਂਗ ਅਦ੍ਰਿਸ਼ ਨੇ। ਸਤਿਗੁਰਾਂ ਨੇ ਉਸ ਵੇਲੇ ਉਹਦੀ ਵਰਛੀ ਦੇ ਅੱਗੇ ਅਹਿਰਨ ਕੀਤੀ ਹੈ। ਉਹ ਲੋਹੇ ਦਾ ਟੋਟਾ ਜਿਹਦੇ ਉੱਤੇ ਲੋਹਾਰ ਲੋਹਾ ਰੱਖ ਕੇ ਕੱਟਦੇ ਹਨ ਜਾਂ ਚੀਜ਼ਾਂ ਨੂੰ ਕੱਟਦੇ ਨੇ ਕੁੱਟ ਕੁੱਟ ਕੇ, ਉਹਨੂੰ ਅਹਿਰਨ ਆਖਿਆ ਜਾਂਦਾ। ਉਹ ਜਿਹੜੀ ਪੂਰੀ ਨਿੱਗਰ ਲੋਹੇ ਦੀ ਅਹਿਰਨ ਹੁੰਦੀ ਹੈ, ਸਤਿਗੁਰਾਂ ਨੇ ਉਹਦੀ ਵਰਛੀ ਦੇ ਅੱਗੇ ਉਹ ਕਰ ਦਿੱਤੀ। ਮੁਖ ਮੈਂ ਮਾਰਨ ਵਾਰ ਚਲਾਇਓ, ਰੁਕਿਓ ਨਾ ਬੀਰਨ ਤੇ ਢਿੱਗ ਆਇਓ। ਕਾਲੇ ਦੇ ਮੂੰਹ ਦਾ ਨਿਸ਼ਾਨਾ ਤੱਕ ਕੇ ਉਸਨੇ ਵਰਛੀ ਦਾ ਵਾਰ ਚਲਾਇਆ ਸੀ, ਰੁਕਿਓ ਨਾ ਬੀਰਨ ਤੇ ਢਿੱਗ ਆਇਓ। ਪਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਚਾਰਾਂ ਵੀਰਾਂ ਤੋਂ ਵੀ ਉਹ ਰੁਕਿਆ ਹੋਇਆ ਜੈਤ ਪਿਰਾਣਾ ਨਾ ਰੋਕਿਆ ਗਿਆ, ਢਿੱਗ ਆਇਓ, ਹੋਰ ਜ਼ਿਆਦਾ ਅੱਗੇ ਵੱਧ ਕੇ ਕਾਲੇ ਦੇ ਲਾਗੇ ਆ ਗਏ। ਅਹਿਰਨ ਕੋ ਬੇਦਨ ਕਰ ਗਈ, ਗੁਰੂ ਹਥੇਲੀ ਲਾਗਤ ਪਈ। ਉਸ ਦੀ ਵਰਛੀ ਨੇ ਉਸ ਅਹਿਰਨ ਨੂੰ ਵੀ ਕੱਟ ਦਿੱਤਾ, ਉਹਨੂੰ ਵੀ ਪਾੜ ਕੇ ਅੱਗੇ ਵੱਧ ਗਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਹਥੇਰੀ ਲਾਗਤ ਪਈ। ਉਸ ਵਰਛੀ ਦੀ ਜਿਹੜੀ ਤਿੱਖੀ ਨੋਕ ਸੀ ਉਹ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੀ ਹਥੇਲੀ ਨੂੰ ਜਾ ਚੁਗੀ। ਤਹਾਂ ਸਾਂਗ ਕੀ ਨੋਕ ਥਿਰੀ ਹੈ, ਰੋਕਿਓ ਬੇਗ ਬੇਦਿਓ ਨਾ ਕਰੀ ਹੈ। ਸਤਿਗੁਰਾਂ ਦੀ ਹਥੇਲੀ ਦੇ ਵਿੱਚ ਜਦੋਂ ਵਰਛੀ ਦੀ ਨੋਕ ਲੱਗੀ ਹੈ ਫਿਰ ਉੱਥੇ ਹੀ ਰੁਕ ਗਈ ਹੈ, ਹਥੇਲੀ ਨੂੰ ਪਾੜ ਕੇ ਉਹ ਵਰਛੀ ਅੱਗੇ ਨਹੀਂ ਨਿਕਲੀ। ਰੋਕਿਓ ਬੇਗ ਬੇਦਿਓ ਨਾ ਕਰੀ ਹੈ, ਉਹਦਾ ਜਿਹੜਾ ਵੇਗ ਸੀ, ਉਹਦਾ ਜਿਹੜਾ ਜ਼ੋਰ ਸੀ ਵਰਛੀ ਦਾ, ਉਹ ਮੱਠਾ ਪੈ ਗਿਆ। ਉਹਨੇ ਹਥੇਲੀ ਨੂੰ ਕੱਟ ਕੇ ਅੱਗੇ ਵਧਣ ਦਾ ਪ੍ਰਯਤਨ ਨਹੀਂ ਕੀਤਾ, ਹਥੇਲੀ ਦੇ ਵਿੱਚ ਵੱਜ ਕੇ ਉਹ ਰੁਕ ਗਈ। ਤਉ ਤਕੇਲਾ ਬਲ ਤੇ ਲਾਗਾ, ਤੋਰੇ ਦੰਤ ਗਿਰੇ ਤਬ ਆਗਾ। ਪਰ ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਧੱਕਾ ਅਜਿਹਾ ਵੱਜਿਆ ਹੈ ਕਾਲੇ ਨੂੰ ਕਿ ਧੱਕਾ ਵੱਜਣ ਦੇ ਨਾਲ ਉਹਦੇ ਜਿਹੜੇ ਦੰਦ ਸੀ ਉਹ ਟੁੱਟ ਕੇ ਅਗਲੇ ਪਾਸੇ ਡਿੱਗ ਪਏ। ਨਿਫਲ ਵਾਰ ਕਾਲੇ ਤਬ ਜਾਣਾ, ਕਹਿਤ ਲੋਕ ਇਹ ਬਲੀ ਮਹਾਨਾ। ਤੇ ਕਾਲਾ ਬੜਾ ਹੈਰਾਨ ਹੋਇਆ, ਕਿਉਂਕਿ ਨਾ ਤੇ ਉਹ ਸਤਿਗੁਰਾਂ ਦੇ ਸੂਰ ਵੀਰਾਂ ਨੂੰ ਦੇਖ ਸਕਿਆ ਤੇ ਨਾ ਜੋ ਸਤਿਗੁਰਾਂ ਨੇ ਕਰਾਮਾਤ ਕਰਕੇ ਕਿਰਪਾ ਕੀਤੀ ਸੀ ਉਸ ਨੂੰ ਜਾਣ ਸਕਿਆ। ਜਦੋਂ ਇਸ ਤਰ੍ਹਾਂ ਦੇਖਿਆ ਕਾਲੇ ਨੇ ਕਿ ਮੇਰੇ ਵੈਰੀ ਜੈਤ ਦਾ ਵਾਰ ਅਸਫਲ ਹੋ ਗਿਆ, ਮੇਰਾ ਬਹੁਤਾ ਕੁਝ ਉਹ ਵਿਗਾੜ ਨਹੀਂ ਸਕੀ ਬਰਛੀ, ਸਿਰਫ ਮੇਰੇ ਦੰਦ ਟੁੱਟੇ। ਕਹਿਤ ਲੋਕ ਇਹ ਬਲੀ ਮਹਾਨਾ, ਮਨ ਦੇ ਵਿੱਚ ਸੋਚਣ ਲੱਗਾ ਕਾਲਾ ਕਿ ਸੁਣਿਆ ਲੋਕਾਂ ਤੋਂ, ਲੋਕ ਕਹਿੰਦੇ ਨੇ ਕਿ ਬੜਾ ਬਲੀ ਹੈ, ਬਹੁਤ ਤਾਕਤ ਵਾਲਾ ਹੈ। ਹਤੀ ਸਾਂਗ ਤੇ ਕੁਛ ਨਾ ਸਰਿਓ ਹੈ, ਆਪਣੋ ਬਲੀ ਇਨ ਸਕਲ ਕਰਿਓ ਹੈ। ਕਾਲਾ ਸੋਚਦਾ ਕਿ ਮੇਰੇ ਤੇ ਵਰਛੀ ਦਾ ਇਸ ਨੇ ਵਾਰ ਕੀਤਾ, ਪਰ ਇਹਦੀ ਵਰਛੀ ਮੇਰਾ ਕੁਝ ਵਿਗਾੜ ਨਾ ਸਕੀ, ਆਪਣੋ ਬਾਲੇ ਨੇ ਸਕਲ ਕਰਿਓ ਹੈ, ਆਪਣਾ ਪੂਰਾ ਜ਼ੋਰ ਲਾ ਕੇ ਇਸ ਨੇ ਵਰਛੀ ਮੈਨੂੰ ਮਾਰੀ।
अपनो वार करो अभियस को इम विचार कर दीर्घ दिस को।
सोचदा कि हुण मैनू चाहिदा है कि मैं अपना वार इस जैत दे उत्ते करा। कवि संतोख सिंह जी लिखदे ने इस तरह दी विचार कीती है ते बहुत ज्यादा रोह दे विच आया।
खैच खड़ग कर बल ते चारियो बाहियो जनेऊ के सम मारियो।
उसे वेले तिखी तलवार दा वार कीता है बल दे नाल जैत दे शरीर दे उत्ते काले ने। कवि जी लिखते ने बाहियो जनेऊ के सम मारियो। जिस तरह पंडित गले दे विच जनेऊ पौंदे ने इस तरीके दे नाल उसने वार कीता है भाव के एक मोढ़े नू कटदा होया दूसरी तरफ। जिस तरह आपां कमर कसा लाउने इस तरीके दे नाल उसने उहदे शरीर दे उत्ते वार कीता।
गेरे ओ तुरत जिम बायु बहे ब्रिच पुरानो गिरनो लहे।
तुरत ही उसे वेले ही कवि संतोख सिंह जी लिखदे ने कि जैत इस तरह डिग पिया है जिस तरह के तिखी वेग दे नाल चली हुई हनेरी दे नाल कोई पुराना रुख डिग जांदा।
श्रोणत पसरियो अवनी सारे पारियो पृथ्वी पर पाओ पसारे।
कवि जी लिखदे ने कि लागे लागे दी सारी जिहड़ी धरती सी ओ खून दे नाल भिज गई है। खून इधर उधर काफी पसर गया है ते धरती दे उते अपने पैरां नू पसार के डिग पिया है जैत पिराना।
मारियो जैत को देख सो प्राता हटे तुरत लख कर गुर त्राता।
ग्रंथाकार भाई संतोख सिंह जी लिखदे ने कि जदों जैत पिराना मर गया ते उहदे नाल दे जिन्ने भी साथी सन ओह सारे दे सारे पिछे नू दौड़ गए ने। लख कर गुर त्राता भाव के गुरु रखक जान के ओह सारे पिछे मुड़ गए ने दौड़ गए।
कारे आदक धरियो आनंद आए सो डेरे मैं मिल ब्रिंद।
कवि जी लिखदे ने के काले दे नाल दे साथियां ने काले दे समेत बड़े आनंद नू धारण कीता है ते रण भूमि नू जित के अपने डेरे दे विच पहुंच गए ने। कवि जी अगले अध्याय दा प्रारंभ करदे ने।
चित प्रमोद काला पयो मिल कर सो समुदाए करत पाए आगवन को निकट गुरु हर राय।
ग्रंथाकार भाई संतोख सिंह जी लिखदे ने के काले दे समेत सारे जिहड़े साथी ने बड़े प्रमोद दे विच ने बड़ी खुशी दे विच ने। करत पाए आगवन को निकट गुरु हर राय। रण भूमि दे विचों जित दी प्राप्ति करके सारे दे सारे सतगुरु हर राय सच्चे पातशाह जी दे चरणा दे विच पहुंचे।
देख दूर ते जोग कर जोरे पहुंचे निकट हरख नहीं थोरे।
दूरों ही सारिया ने सतगुरां दा दर्शन कीता है ते दूरों ही हाथ जोड़ के ओ नमस्कारां करन लगे। पहुंचे निकट हरख नहीं थोरे। हौली हौली सतगुरां दे लागे पहुंच गए ने। बहुत ज्यादा हरख है बड़ी ज्यादा खुशी है। कवि जी लिखदे ने कि कोई थोड़ी खुशी नहीं।
चरण कमल पर शीश निवायो तन गरीब निवाज अलायो।
सारे दे सारे सतगुरां दे लागे पहुंचे ने। सतगुरां दे चरण कमलां दे उते अपने सिरां नू निवाया है ते मुआं दे विचों सारयां दे इको ही आवाज निकली है तन गरीब निवाज। हे सतगुरु सच्चे पातशाह जी तुसी गरीब निवाज हो तुसी तन हो।
बिर दे आपनो सदा संभारो जन के दुष्ट अरिष्ट निवारो।
केंद्र ने सच्चे पातशाह अपने बिरद बाणे दी हमेशा तुसी लाज पत नु रखदे हो। जन के दुष्ट अरिष्ट निवारो। सच्चे पातशाह अपने जना दे अपने सेवकां दे जेड़े दुखदाई वैरी ने उन्हां तो तुसी बचाउंदे।
अब हम बसे आनंदत तारा महाबली शत्रु रण मरा।
ਕਹਿੰਦੇ ਨੇ ਸੱਚੇ ਪਾਤਸ਼ਾਹ ਹੁਣ ਆਨੰਦ ਦੇ ਨਾਲ ਅਸੀਂ ਧਰਤੀ ਦੇ ਉੱਤੇ ਇੱਥੇ ਵਸਾਂਗੇ ਕਿਉਂਕਿ ਮਹਾਬਲੀ ਸ਼ਤਰੂ ਰਣ ਮਾਰਾ ਮਹਾਬਲੀ ਪ੍ਰਬਲ ਜਿਹੜਾ ਵੈਰੀ ਸਾਡਾ ਸੀ ਜੈਤ ਪਿਰਾਣਾ ਉਹ ਰਣ ਭੂਮੀ ਦੇ ਵਿੱਚ ਮਰ ਗਿਆ।
ਸਤ ਗੁਰ ਲੱਗੇ ਬੂਝ ਬੇ ਫੇਰ ਕਹੋ ਕਾਲੇ ਕਿਮ ਕੀਨਸ ਫੇਰ।
ਸਤਿਗੁਰੂ ਜੀ ਕਾਲੇ ਦੀਆਂ ਗੱਲਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਕਾਲੇ ਨੂੰ ਪੁੱਛਣ ਲੱਗੇ ਨੇ, ਕਹਿੰਦੇ ਨੇ ਕਹੋ ਕਾਲੇ ਕਿਮ ਕੀਨਸ ਫੇਰ, ਕਹਿੰਦੇ ਨੇ ਹੇ ਕਾਲਿਆ ਦੱਸ ਕਿਸ ਤਰ੍ਹਾਂ ਕੀਤਾ।
ਰਚਿਓ ਜੰਗ ਤੁਮ ਕੌਣ ਪ੍ਰਕਾਰ, ਕਿਮ ਬਲ ਪਾਇਓ ਸ਼ਤਰੂ ਕਿਮ ਮਾਰਾ।
ਜਾਣ ਬੁੱਝ ਕੇ ਸਤਿਗੁਰੂ ਜੀ ਕਾਲੇ ਨੂੰ ਪੁੱਛਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਜੰਗ ਕੀਤਾ, ਕਿਹੜੇ ਤਰੀਕੇ ਨੂੰ ਅਪਣਾਇਆ, ਕਿਸ ਤਰ੍ਹਾਂ ਬਲ ਭਾਰੂ ਉਹਨਾਂ ਵੈਰੀਆਂ ਦੇ ਉੱਤੇ ਤੁਹਾਡਾ ਹੋਇਆ, ਤੇ ਵੱਡੇ ਵੈਰੀ ਉਸ ਜੈਤ ਪਿਰਾਣੇ ਨੂੰ ਕਾਲਿਆ ਤੂੰ ਕਿਵੇਂ ਮਾਰ ਦਿੱਤਾ।
ਸੁਣੋ ਪ੍ਰਭੂ ਜਿਵ ਸੁਣਤੇ ਰਹੇ, ਸੰਗਰ ਵਿਖੇ ਨਾ ਕੁਛ ਬਲ ਲਹੇ।
ਅੱਗੋਂ ਹੱਥ ਜੋੜ ਕੇ ਕਾਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸੁਣਿਆ ਸੀ ਉਸੇ ਤਰ੍ਹਾਂ ਬਿਲਕੁਲ ਵੀ ਨਹੀਂ ਹੋਇਆ।
ਸੰਗਰ ਵਿਖੇ ਨਾ ਕੁਛ ਬਲ ਲਹੇ,
ਲੋਕ ਬੜੀਆਂ ਗੱਲਾਂ ਕਰਦੇ ਸਨ, ਬੜਾ ਬਲੀ ਹੈ, ਬੜਾ ਤਾਕਤ ਵਾਲਾ ਹੈ ਜੈਤ ਪਿਰਾਣਾ, ਪਰ ਕਹਿੰਦਾ ਕਿ ਸੰਗਰ ਦੇ ਵਿੱਚ ਰਣ ਭੂਮੀ ਦੇ ਵਿੱਚ ਤੇ ਮੈਂ ਦੇਖਿਆ ਕਿ ਉਹਦਾ ਕੋਈ ਵੀ ਬਲ ਚੱਲਿਆ ਨਹੀਂ।
ਸਭ ਤੇ ਦੀਰਘ ਜਿਸ ਕੋ ਜਾਣਾ, ਸੋ ਸਭਹਿਨ ਤੇ ਲਘੂ ਕਰ ਮਾਨਾ।
ਸੱਚੇ ਪਾਤਸ਼ਾਹ ਜਿਹਨੂੰ ਅਸੀਂ ਸਾਰਿਆਂ ਤੋਂ ਵੱਡਾ ਆਪਣਾ ਵੈਰੀ ਸਮਝਦੇ ਸਾਂ, ਜਿਹਨੂੰ ਸਾਰਿਆਂ ਤੋਂ ਵੱਡਾ ਤਾਕਤ ਵਾਲਾ ਅਸੀਂ ਸਮਝਿਆ, ਸੱਚੇ ਪਾਤਸ਼ਾਹ ਉਹ ਤੇ ਸਾਰਿਆਂ ਦੇ ਨਾਲੋਂ ਹੀ ਛੋਟਾ ਤੇ ਕਮਜ਼ੋਰ ਨਿਕਲਿਆ।
ਵਾਰ ਸ਼ਕਤ ਕੋ ਏਕ ਚਲਾਇਓ, ਜਿਸ ਤੇ ਕਛੂ ਕਾਵ ਨਹੀਂ ਆਇਓ।
ਸੱਚੇ ਪਾਤਸ਼ਾਹ ਜੈਤ ਪਿਰਾਣੇ ਨੇ ਇੱਕ ਜਿਹੜਾ ਵਾਰ ਸੀ ਆਪਣੀ ਬਰਛੀ ਦਾ ਉਹ ਮੇਰੇ ਤੇ ਕੀਤਾ, ਪਰ ਉਸ ਦੀ ਬਰਛੀ ਤੋਂ ਰਤਾ ਭਰ ਵੀ ਮੈਨੂੰ ਕੋਈ ਘਾਵ ਨਹੀਂ ਲੱਗਾ, ਜ਼ਖਮ ਨਹੀਂ ਲੱਗਾ।
ਲਗੇ ਉਹ ਤਕੇਲਾ ਸਮ ਸਾਰੇ ਆਏ, ਤੋਰੇ ਦੰਤਨ ਦੀਏ ਗਿਰਾਏ।
ਸੱਚੇ ਪਾਤਸ਼ਾਹ ਥੋੜਾ ਜਾ ਮੈਨੂੰ ਧੱਕਾ ਲੱਗਾ ਤੇ ਜਿਸ ਧੱਕੇ ਦੇ ਨਾਲ ਮੇਰੇ ਦੰਦ ਟੁੱਟ ਕੇ ਥੱਲੇ ਡਿੱਗ ਪਏ।
ਨਹੀਂ ਆਗੇ ਤ੍ਰਿਸ ਪਰਵਸ਼ੀ ਨੋਕ, ਤਹਿਲੋ ਬਲ ਕਰ ਰਹੀ ਸੋ ਰੋਕ।
ਕਹਿੰਦਾ ਕਿ ਉਸ ਦੀ ਬਰਛੀ ਦੀ ਜਿਹੜੀ ਨੋਕ ਸੀ ਉਹ ਅੱਗੇ ਨਹੀਂ ਵਧੀ।
ਤਹਿਲੋ ਬਲ ਕਰ ਰਹੀ ਸੋ ਰੋਕ,
ਬਲ ਦੇ ਨਾਲ ਉਸ ਨੇ ਬਰਛੀ ਦਾ ਪ੍ਰਹਾਰ ਜ਼ਰੂਰ ਕੀਤਾ, ਪਰ ਮੇਰੇ ਤੱਕ ਉਹ ਬਰਛੀ ਪਹੁੰਚੀ ਨਹੀਂ।
ਯਾਂ ਤੇ ਅਲਪ ਬਲੀ ਮੈਂ ਜਾਣਿਓ, ਖੈਂਚ ਖੜਗ ਮੈਂ ਤਤ ਛਿਨ ਹਾਨਿਓ।
ਤੇ ਕਹਿੰਦਾ ਸੱਚੇ ਪਾਤਸ਼ਾਹ ਇਸ ਕਰਕੇ ਮੈਂ ਉਸ ਨੂੰ ਬਲੀ ਨਹੀਂ ਸਮਝਿਆ, ਮੈਂ ਉਸ ਨੂੰ ਕਮਜ਼ੋਰ ਸਮਝਿਆ, ਤੇ ਫੇਰ ਮੈਂ ਆਪਣੀ ਤਲਵਾਰ ਦਾ ਛੇਤੀ ਹੀ ਉਸ ਦੇ ਉੱਤੇ ਵਾਰ ਕੀਤਾ ਤੇ ਉਸ ਦਾ ਸੰਗਾਰ ਕਰ ਦਿੱਤਾ, ਉਹਨੂੰ ਮਾਰ ਦਿੱਤਾ।
ਸ੍ਰੀ ਹਰਿ ਰਾਏ ਸੁਨਤ ਮੁਸਕਾਏ, ਜੈਤ ਹਤਨ ਕੋ ਪੇਵ ਬਤਾਏ।
ਜਦੋਂ ਕਾਲੇ ਨੇ ਇਸ ਤਰ੍ਹਾਂ ਦਾ ਬਿਰਤਾਂਤ ਸੁਣਾਇਆ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਉਸ ਦੀਆਂ ਗੱਲਾਂ ਨੂੰ ਸੁਣ ਕੇ ਥੋੜਾ ਜਿਹਾ ਮੁਸਕਰਾਏ, ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਭੇਤ ਦੱਸਿਆ ਕਿ ਜਿਸ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਲੇ ਦੀ ਰੱਖਿਆ ਕੀਤੀ।
ਅਲਪ ਬਲੀ ਨਹੀਂ ਤਿਸ ਕੋ ਜਾਣੋ, ਸੋ ਬਲਵੰਤ ਸਦਾ ਪਹਿਚਾਨੋ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਲਿਆ ਉਸ ਜੈਤ ਨੂੰ ਤੂੰ ਥੋੜਾ ਬਲੀ ਨਾ ਜਾਣ, ਉਹ ਤੇ ਬਹੁਤ ਬਲੀ ਸੀ, ਬੜਾ ਤਾਕਤ ਵਾਲਾ ਸੀ, ਉਸ ਨੂੰ ਤੂੰ ਤਾਕਤ ਵਾਲਾ ਹੀ ਸਮਝ, ਉਹ ਕਮਜ਼ੋਰ ਨਹੀਂ ਸੀ।
ਜਬ ਤੁਮ ਜੁਟੇ ਬੀਚ ਰਣ ਖੇਤ, ਪਹੁੰਚੇ ਹਮ ਸਹਾਏ ਕੇ ਹੇਤ।
ਸਤਿਗੁਰੂ ਜੀ ਕਹਿੰਦੇ ਨੇ ਯਾਦ ਕਰ ਕਿ ਜਦੋਂ ਅੱਗੇ ਵਧ ਰਿਹਾ ਸੀ ਤੇਰੇ ਸਾਥੀਆਂ ਨੂੰ ਮਾਰਦਾ ਹੋਇਆ, ਤੇ ਤੂੰ ਸਾਨੂੰ ਯਾਦ ਕੀਤਾ ਸੀ, ਸਾਨੂੰ ਅਰਾਧਿਆ ਸੀ, ਤੇ ਸਤਿਗੁਰੂ ਜੀ ਕਹਿੰਦੇ ਨੇ ਉਸੇ ਵੇਲੇ ਤੇਰੀ ਸਹਾਇਤਾ ਦੇ ਵਾਸਤੇ ਕਾਲਿਆ ਅਸੀਂ ਤੇ ਉੱਥੇ ਪਹੁੰਚ ਗਏ।
ਦੋਏ ਬੀਰ ਪਾਇਨ ਲਪਟਾਏ, ਦੋਏ ਪੂਜਾ ਕੋ ਬੇਗ ਰੁਕਾਏ।
ਸਤਿਗੁਰੂ ਜੀ ਕਹਿੰਦੇ ਨੇ ਆਪਣੇ ਚਾਰ ਸੂਰਮਿਆਂ ਨੂੰ ਮੈਂ ਘੱਲਿਆ ਸੀ, ਉਸ ਜੈਦ ਪਿਰਾਣੇ ਨੂੰ ਰੋਕਣ ਦੇ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਦੋਵਾਂ ਨੇ ਵੱਖੋ ਵੱਖਰੀਆਂ ਲੱਤਾਂ ਨੂੰ ਫੜਿਆ ਤੇ ਦੋਵਾਂ ਨੇ ਵੱਖੋ ਵੱਖਰੀਆਂ ਬਾਹਾਂ ਨੂੰ ਪੂਰੀ ਤਰੀਕੇ ਦੇ ਨਾਲ ਜਕੜਿਆ।
ਤਉ ਪਹੁੰਚ ਤਿੰਨ ਸਾਂਗ ਪਰਹਾਰੀ ਤਬ ਹਮ ਅਹਿਰਨ ਨਿਜ ਕਰ ਧਾਰੀ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਚਾਰੇ ਵੀ ਉਸ ਦੇ ਵੇਗ ਨੂੰ ਉਹਦੀ ਰਫਤਾਰ ਨੂੰ ਰੋਕ ਨਾ ਸਕੇ। ਉਹਨੇ ਜਦੋਂ ਬਰਛੀ ਦਾ ਪ੍ਰਹਾਰ ਕੀਤਾ ਤੇ ਉਹਦੀ ਬਰਛੀ ਵੀ ਕਿਸੇ ਤਰੀਕੇ ਦੇ ਨਾਲ ਰੋਕੀ ਨਹੀਂ ਸੀ ਜਾ ਸਕਦੀ। ਤਬ ਹਮ ਅਹਿਰਨ ਨਿਜ ਕਰ ਧਾਰੀ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਅਹਿਰਨ ਨੂੰ ਅਸੀਂ ਆਪਣੇ ਹੱਥ ਦੇ ਵਿੱਚ ਫੜਿਆ।
ਸਾਥ ਸ਼ੀਘਰਤਾ ਕੀਨ ਅਗਾਰੀ ਲੱਗਿਓ ਵਾਰ ਤਿਸ ਕੇਰ ਮਜਾਰੀ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੜੀ ਸ਼ੀਘਰਤਾ ਦੇ ਨਾਲ ਬੜੀ ਤੇਜ਼ੀ ਤੇ ਕਾਹਲੀ ਦੇ ਨਾਲ ਅਸੀਂ ਉਸ ਅਹਿਰਨ ਨੂੰ ਉਸ ਦੀ ਬਰਛੀ ਦੇ ਅੱਗੇ ਕਰ ਦਿੱਤਾ ਤੇ ਬਰਛੀ ਦਾ ਜਿਹੜਾ ਵਾਰ ਸੀ ਉਹ ਅਹਿਰਨ ਦੇ ਵਿੱਚ ਲੱਗਾ।
ਅਹਿਰਨ ਫੋਰਤ ਅਗਰਤ ਕੇਲੀ ਰੜਕੀ ਹਮਰੀ ਜਾਏ ਹਥੇਲੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਦੀ ਬਰਛੀ ਅਹਿਰਨ ਵੀ ਸਹਾਰ ਨਾ ਸਕੀ। ਬਰਛੀ ਨੇ ਅਹਿਰਨ ਨੂੰ ਵੀ ਤੋੜ ਦਿੱਤਾ, ਅੱਗੇ ਉਸ ਨੂੰ ਪਾੜ ਕੇ ਨਿਕਲ ਆਈ। ਉਹ ਜਿਹੜੀ ਬਰਛੀ ਸੀ ਸਾਡੀ ਹਥੇਲੀ ਦੇ ਵਿੱਚ ਆ ਕੇ ਖੁਬੀ।
ਚੁਬੀ ਚੋਂਚ ਇਹ ਦੇਖਣ ਕੀ ਜੈ ਰੁਕੀ ਰਹੀ ਪੁਣ ਹਿਰਦੈ ਜਨੀ ਜੈ।
ਸਤਿਗੁਰਾਂ ਨੇ ਆਪਣਾ ਹੱਥ ਅੱਗੇ ਕਰਕੇ ਦਿਖਾ ਦਿੱਤਾ, ਕਹਿੰਦੇ ਨੇ ਆਹ ਦੇਖ ਉਸ ਦੀ ਬਰਛੀ ਦੀ ਜਿਹੜੀ ਚੁੰਝ ਦਾ ਨਿਸ਼ਾਨ ਹੈ। ਸਤਿਗੁਰੂ ਜੀ ਕਹਿੰਦੇ ਨੇ ਦੇਖ ਅਜੇ ਵੀ ਸਾਡੀ ਹਥੇਲੀ ਦੇ ਉੱਤੇ ਬਰਕਰਾਰ ਹੈ। ਰੁਕੀ ਰਹੀ ਪੁਣ ਹਿਰਦੈ ਜਨੇਜਾ, ਇਸ ਗੱਲ ਨੂੰ ਜਾਣ ਲਾ ਕਿ ਸਾਡੀ ਹਥੇਲੀ ਨੂੰ ਪਾੜ ਕੇ ਉਹ ਜਿਹੜੀ ਬਰਛੀ ਦੀ ਨੋਕ ਸੀ ਨਾ ਉਹ ਅੱਗੇ ਨਹੀਂ ਵਧੀ।
ਇਸ ਤੇ ਜਾਣ ਲਿਹੋ ਮਨ ਮਾਹੀ ਅਲਪ ਕੇ ਬਡੋ ਹੋ ਤੋ ਬਲ ਤਾਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਗੱਲ ਤੋਂ ਹੁਣ ਪਤਾ ਲੱਗਦਾ ਹੈ ਕਿ ਉਹ ਤੇਰੇ ਤੋਂ ਵਿਸ਼ਾਲ ਬਲੀ ਸੀ ਕਿ ਜਾਂ ਕੇ ਕਮਜ਼ੋਰ ਸੀ।
ਤੁਝ ਕੋ ਜੈਤ ਜਾਨ ਤੋ ਕਹਾ ਕੋ ਨਹੀਂ ਸਮਖ ਹੋਤ ਬਲ ਮਹਾ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਜੈਤ ਕੀ ਸਮਝਦਾ ਸੀ, ਭਾਵ ਕਿ ਤੂੰ ਉਸ ਦੇ ਅੱਗੇ ਤੁੱਛ ਸੀ, ਤੂੰ ਹੀ ਕੀ ਤੇਰੇ ਨਾਲ ਦੇ ਸਾਥੀ ਬਿਲਕੁਲ ਉਹਦੇ ਸਾਹਮਣੇ ਕਮਜ਼ੋਰ ਸਨ।
ਹਾਥ ਕੇ ਲਾਤ ਪ੍ਰਹਾਰਤ ਮਾਰਤ ਹਮ ਬਿਨ ਅਪਰ ਕੌਣ ਤ੍ਰਿਤ ਧਾਰਤ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਉੱਥੇ ਤੇਰੀ ਸਹਾਇਤਾ ਨਾ ਕਰਦੇ ਤੇ ਹੱਥਾਂ ਤੇ ਲੱਤਾਂ ਦੇ ਨਾਲ ਹੀ ਉਹਨੇ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਸੀ, ਇਨ੍ਹਾਂ ਜੈਦ ਪਿਰਾਣਾ ਬਲੀ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਵੀ ਇਸ ਦਾ ਪ੍ਰਮਾਣ ਦਿੰਦੇ ਨੇ, ਜਿਹੜਾ ਪ੍ਰਮਾਣ ਹੈ ਮਹਾਭਾਰਤ ਦੇ ਵਿੱਚੋਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ ਕਿ ਜਦੋਂ ਮਹਾਭਾਰਤ ਦਾ ਯੁੱਧ ਹੋ ਰਿਹਾ ਸੀ ਤੇ ਤੁਸੀਂ ਸਾਰੇ ਕਥਾ ਨੂੰ ਜਾਣਦੇ ਹੋ, ਇੱਕ ਪਾਸੇ ਪਾਂਡਵ ਸਨ, ਦੂਸਰੇ ਪਾਸੇ ਕੌਰਵ ਸਨ। ਕੌਰਵਾਂ ਦੀ ਇੰਨੀ ਜ਼ਿਆਦਾ ਤਾਕਤ ਕਿ ਭੀਸ਼ਮ ਪਿਤਾਮਾ ਵਰਗੇ, ਦਰੋਣਾਚਾਰਿਆ ਵਰਗੇ ਉਹਨਾਂ ਦੇ ਜਿਹੜੇ ਗੁਰੂ ਸਨ ਉਹ ਵੀ ਵਿਰੋਧੀ ਧਿਰ ਦੇ ਵੱਲ ਖਲੋਤੇ ਸਨ। ਭਗਵਾਨ ਕ੍ਰਿਸ਼ਨ ਜੀ ਅਰਜਨ ਦਾ ਰੱਥ ਚਲਾ ਰਹੇ ਸਨ, ਅਰਜਨ ਦੇ ਸਾਰਥੀ ਬਣੇ ਹੋਏ ਸਨ ਤੇ ਜਦੋਂ ਅਰਜਨ ਦਾ ਤੇ ਕਰਨ ਦਾ ਯੁੱਧ ਹੋਣ ਲੱਗਾ ਤੇ ਦੋਵਾਂ ਨੇ ਇੱਕ ਦੂਜੇ ਨੂੰ ਤੀਰ ਮਾਰਨੇ ਸ਼ੁਰੂ ਕੀਤੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਦੋਂ ਅਰਜਨ ਤੀਰ ਮਾਰਦਾ ਸੀ ਕਰਨ ਦੇ ਰੱਥ ਦੇ ਵਿੱਚ ਤੇ 70 ਕਰਮਾਂ ਜਿਹੜਾ ਰੱਥ ਸੀ ਕਰਨ ਦਾ ਉਹ ਪਿੱਛੇ ਧਕੇਲਿਆ ਜਾਂਦਾ ਸੀ, ਭਾਵ ਕਿ ਅਰਜਨ ਆਪਣੇ ਤੀਰ ਮਾਰ ਕੇ 70 ਕਰਮਾਂ ਉਹਦਾ ਰੱਥ ਪਿੱਛੇ ਧੱਕ ਦਿੰਦਾ ਸੀ ਤੇ ਜਦੋਂ ਦੂਸਰੇ ਪਾਸਿਓਂ ਕਰਨ ਤੀਰ ਮਾਰਦਾ ਸੀ ਅਰਜਨ ਦੇ ਰੱਥ ਦੇ ਵਿੱਚ ਤੇ 15 ਕਰਮਾਂ ਅਰਜਨ ਦਾ ਰੱਥ ਪਿੱਛੇ ਹਟਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ 2-3 ਵਾਰ ਇਸੇ ਤਰ੍ਹਾਂ ਹੋਇਆ ਤੇ ਜਦੋਂ ਵੀ ਕਰਨ ਤੀਰ ਮਾਰੇ ਤੇ ਅਰਜਨ ਦਾ ਰੱਥ ਪਿੱਛੇ ਧੱਕਿਆ ਜਾਵੇ ਤੇ ਭਗਵਾਨ ਕਹਿਣ ਸ਼ਾਵਾ ਕਰਨ ਤੇਰੇ ਮਾਤਾ ਪਿਤਾ ਨੂੰ। ਜਦੋਂ 2-4 ਵਾਰ ਇਸੇ ਤਰ੍ਹਾਂ ਆਖਿਆ ਤੇ ਜਿਹੜਾ ਅਰਜਨ ਸੀ ਉਹਨੂੰ ਥੋੜਾ ਜਾ ਗਿਲਾ ਲੱਗਾ, ਕਹਿਣ ਲੱਗਾ ਭਗਵਾਨ ਦੇਖੋ ਮੈਂ 70 ਕਦਮਾਂ ਉਹਦਾ ਜਿਹੜਾ ਰੱਥ ਹੈ ਉਹ ਪਿੱਛੇ ਧੱਕ ਦੇਣਾ, ਉਹ ਸਿਰਫ 15 ਕਰਮਾਂ ਮੇਰਾ ਰਥ ਪਿੱਛੇ ਤੱਕਦਾ, ਮੇਰੀ ਵਾਰੀ ਤੁਸੀਂ ਮੈਨੂੰ ਸ਼ਾਬਾਸ਼ ਨਹੀਂ ਦਿੰਦੇ, ਮੇਰੇ ਮਾਤਾ ਪਿਤਾ ਨੂੰ ਸ਼ਾਬਾਸ਼ ਨਹੀਂ ਦਿੰਦੇ, ਤੇ ਕਰਨ ਜਿਹੜਾ ਕਿ ਥੋੜਾ ਮੇਰੇ ਰਥ ਨੂੰ ਪਿੱਛੇ ਤੱਕਦਾ, ਉਹਦੀ ਵਾਰੀ ਤੁਸੀਂ ਕਹਿੰਦੇ ਹੋ ਸ਼ਾਬਾ ਕਰਨ ਤੇਰੇ ਮਾਤਾ ਪਿਤਾ ਨੂੰ। ਉਸ ਵੇਲੇ ਫਿਰ ਭਗਵਾਨ ਨੇ ਇਸ ਰਾਜ ਨੂੰ ਖੋਲਿਆ, ਇਸ ਪਰਦੇ ਨੂੰ ਨਸ਼ਰ ਕੀਤਾ। ਭਗਵਾਨ ਕਹਿਣ ਲੱਗੇ, ਅਰਜਨਾ, ਕਰਨ ਦਾ ਮੁਕਾਬਲਾ ਨਹੀਂ ਤੂੰ ਕਰ ਸਕਦਾ, ਤੇਰੇ ਰੱਥ ਦੇ ਉੱਤੇ ਅਸੀਂ ਤ੍ਰਿਲੋਕੀ ਦਾ ਭਾਰ ਪਾਇਆ ਹੋਇਆ, ਤਾਂ ਵੀ ਅਰਜਨ 15 ਕਰਮਾਂ ਤੇਰੇ ਰੱਥ ਨੂੰ ਪਿੱਛੇ ਤੱਕ ਦਿੰਦਾ। ਹੁਣ ਤੁਸੀਂ ਸਮਝ ਸਕਦੇ ਹੋ, ਤ੍ਰਿਲੋਕੀ ਤੋਂ ਭਾਵ ਹੈ 3 ਲੋਕ ਮੰਨਿਆ ਜਾਂਦਾ, ਇੱਕ ਆਕਾਸ਼ ਲੋਕ ਹੈ, ਇਹ ਵੀ ਮਾਨਤਾ ਹੈ, ਇੱਕ ਪਤਾਲ ਲੋਕ ਹੈ, ਤੇ ਆ ਜਿਹੜਾ ਮਾਤ ਲੋਕ ਹੈ, ਇਹ ਤੇ ਸਾਰਿਆਂ ਦੇ ਪ੍ਰਤੱਖ ਹੈ। ਭਾਵ ਭਗਵਾਨ ਨੇ ਆਖਿਆ ਕਿ ਤ੍ਰਿਲੋਕੀ ਦਾ ਭਾਵ ਕਿ ਤਿੰਨੇ ਲੋਕਾਂ ਦਾ ਭਾਰ ਤੇਰੇ ਰੱਥ ਦੇ ਉੱਤੇ ਪਾਇਆ ਹੋਇਆ, ਕਰਨ ਇੰਨਾ ਬਲੀ ਹੈ, ਉਹ ਤਾਂ ਵੀ 15 ਕਰਮਾਂ ਤੇਰੇ ਰੱਥ ਨੂੰ ਪਿੱਛੇ ਧੱਕ ਦਿੰਦਾ, ਤੇ ਤੂੰ ਜੇ 70 ਕਰਮਾਂ ਉਹਦਾ ਰੱਥ ਪਿੱਛੇ ਧੱਕਦਾ, ਤੇ ਕੀ ਬਹਾਦਰੀ ਹੈ, ਰੱਥ ਦਾ ਭਾਰ ਹੈ ਜਾਂ ਕਰਨ ਦਾ ਭਾਰ ਹੈ, ਹੋਰ ਤੇ ਉਹਦੇ ਰੱਥ ਦੇ ਉੱਤੇ ਕਿਸੇ ਚੀਜ਼ ਦਾ ਕੋਈ ਭਾਰ ਨਹੀਂ ਹੈ, ਮੇਰਾ ਸਿਰਫ ਕਹਿਣ ਤੋਂ ਪਾਵੇ ਹੈ। ਇਸ ਵੇਲੇ ਕਾਲੇ ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਮੈਂ ਤੇ ਸਮਝਿਆ ਬੜਾ ਬਲੀ ਹੈ, ਉਹ ਤੇ ਕਮਜ਼ੋਰ ਨਿਕਲਿਆ, ਉਹਦੀ ਬਰਛੀ ਮੇਰਾ ਕੁਝ ਵਿਗਾੜ ਨਾ ਸਕੀ, ਤੇ ਮੈਂ ਤਲਵਾਰ ਦਾ ਵਾਰ ਕਰਕੇ ਉਹਦਾ ਸੰਘਾਰ ਕਰ ਦਿੱਤਾ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ, ਉਹ ਕਮਜ਼ੋਰ ਨਹੀਂ ਸੀ, ਉਹ ਬਲੀ ਸੀ, ਬੜਾ ਤਾਕਤ ਵਾਲਾ ਸੀ। ਸਤਿਗੁਰਾਂ ਨੇ ਆਖਿਆ ਕਿ ਮੈਂ ਤੇਰੀ ਸਹਾਇਤਾ ਕੀਤੀ, 4 ਵੀਰਾਂ ਨੇ ਉਹਨੂੰ ਪਹਿਲਾਂ ਜਕੜਿਆ, ਉਹ ਤਾਂ ਵੀ ਰੁਕਿਆ ਨਾ ਰਿਹਾ, ਉਹਦੀ ਬਾਂਹ ਫਿਰ ਵੀ ਬਰਛੀ ਨੂੰ ਅੱਗੇ ਵਧਾਉਣ ਦੇ ਵਿੱਚ ਸਮਰੱਥ ਰਹੀ। ਸਤਿਗੁਰੂ ਜੀ ਕਹਿੰਦੇ ਨੇ, ਬਰਛੀ ਇੰਨੀ ਤੇਜ਼ ਵੇਗ ਦੇ ਨਾਲ ਪ੍ਰਹਾਰੀ ਜਿਹੜੀ ਕਿ ਅਹਿਰਨ ਨੂੰ ਪਾੜ ਕੇ ਵੀ ਪਾਰ ਹੋ ਗਈ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ, ਸਾਡੀ ਹਥੇਲੀ ਦੇ ਵਿੱਚ ਜਾ ਕੇ ਚੁਭੀ, ਉੱਥੇ ਰੁਕੀ, ਇਸ ਤਰੀਕੇ ਦੇ ਨਾਲ ਤੇਰੀ ਰੱਖਿਆ ਹੋਈ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਬਿਆਨ ਕੀਤਾ। ਸੁਣ ਕੇ ਰਾਹਕ ਹੇਰੈ ਤਬੈ ਬੰਦਤ ਹਾਥ ਬੰਦ ਕਰ ਸਬੈ। ਇਸ ਵਾਰਤਾ ਨੂੰ ਸੁਣ ਕੇ ਕਾਲਾ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗਿਆ। ਉਸ ਵੇਲੇ ਸਾਰਿਆਂ ਰਾਹਕਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਵਾਰ ਵਾਰ ਨਮਸਕਾਰਾਂ ਕੀਤੀਆਂ। ਧੰਨ ਧੰਨ ਗੁਰ ਬਿਰਧ ਤੁਮਾਰਾ ਸਿੱਖ ਸਹਾਇਕ ਸ਼ਤਰੂ ਮਾਰਾ। ਕਹਿੰਦੇ ਨੇ, ਹੇ ਸਤਿਗੁਰੂ ਜੀ, ਤੁਸੀਂ ਧੰਨ ਹੋ ਸੱਚੇ ਪਾਤਸ਼ਾਹ, ਤੁਸੀਂ ਆਪਣੇ ਸਿੱਖਾਂ ਦੀ ਸਹਾਇਤਾ ਕੀਤੀ ਤੇ ਵੈਰੀ ਨੂੰ ਮਾਰਿਆ। ਇਹ ਕੁਛ ਨਹੀਂ ਬਾਤ ਹੈ ਨਹੀਂ ਰੱਛੋ ਸੇਵਕ ਜਗ ਜਹੈ ਕਹੀਂ। ਪਰ ਸਾਰੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਇਹ ਤੁਹਾਡੀ ਜਿਹੜੀ ਰੀਤੀ ਹੈ ਇਹ ਕੋਈ ਨਵੀਂ ਨਹੀਂ ਹੈ। ਸੱਚੇ ਪਾਤਸ਼ਾਹ, ਹਮੇਸ਼ਾ ਦੁਨੀਆਂ ਦੇ ਉੱਤੇ ਜਦੋਂ ਵੀ ਤੁਸੀਂ ਆਏ ਹੋ, ਆਪਣੇ ਸੇਵਕਾਂ ਦੀ ਤੁਸੀਂ ਰੱਖਿਆ ਕੀਤੀ ਹੈ। ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਆਸਾ ਜੀ ਦੀ ਵਾਰ ਦੇ ਵਿੱਚ ਪਾਠ ਆਉਂਦਾ ਹੈ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਜੁਗ ਜੁਗ ਦੇ ਵਿੱਚ ਜਦੋਂ ਵੀ ਪਰਮੇਸ਼ਰ ਨੇ ਅਵਤਾਰ ਨੂੰ ਧਾਰਨ ਕੀਤਾ, ਉਹਨੇ ਆਪਣੇ ਦਾਸਾਂ ਦੀ ਰੱਖਿਆ ਕੀਤੀ, ਜਿਸ ਤਰ੍ਹਾਂ ਪ੍ਰਹਿਲਾਦ ਦੀ ਰੱਖਿਆ ਕੀਤੀ। ਮੇਰਾ ਸਿਰਫ ਕਹਿਣ ਤੋਂ ਪਾਵੇ ਸੀ ਕਿ ਸਾਰੇ ਕਹਿੰਦੇ ਨੇ, ਸੱਚੇ ਪਾਤਸ਼ਾਹ, ਇਹ ਤੁਹਾਡੀ ਜਿਹੜੀ ਰੀਤੀ ਹੈ ਇਹ ਕੋਈ ਨਵੀਂ ਨਹੀਂ ਹੈ, ਇਹ ਮੁੱਢ ਤੋਂ ਲੈ ਕੇ ਐਸੀ ਰੀਤੀ ਚਲੀ ਆਉਂਦੀ ਹੈ ਕਿ ਸਤਿਗੁਰੂ ਆਪਣੇ ਦਾਸਾਂ ਦੀ ਸਹਾਇਤਾ ਕਰਦੇ ਨੇ। ਇਮ ਸਤ ਗੁਰ ਸੋ ਮਿਲ ਹਰ ਖਾਏ ਨਵੋ ਠਾਣ ਡੇਰੇ ਨਿਜ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੂੰ ਮਿਲ ਕੇ ਸਾਰੇ ਖੁਸ਼ ਹੋਏ ਨੇ, ਸਤਿਗੁਰਾਂ ਨੂੰ ਨਮਸਕਾਰਾਂ ਕਰਕੇ ਫਿਰ ਆਪਣੇ ਡੇਰੇ ਤੇ ਪਹੁੰਚ ਗਏ।
ਆਪਣੋ ਗ੍ਰਾਮ ਬਸਾਵਨ ਕੀਨਾ ਗੁਰ ਸੇਵਾ ਕੇ ਰਹੇ ਅਧੀਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਫਿਰ ਉਸ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣਾ ਪਿੰਡ ਬਣਾਇਆ ਤੇ ਗੁਰੂ ਦੀ ਸੇਵਾ ਦੇ ਹਮੇਸ਼ਾ ਅਧੀਨ ਰਹਿ, ਸਤਿਗੁਰਾਂ ਦੀ ਸੇਵਾ ਦੇ ਵਾਸਤੇ ਤਤਪਰ ਰਹਿ। ਜਿਹੜਾ ਉਹਨਾਂ ਸਾਰਿਆਂ ਨੇ ਮਿਲ ਕੇ ਪਿੰਡ ਵਸਾਇਆ, ਉਸ ਪਿੰਡ ਦਾ ਨਾਮ ਹੈ ਮਹਾਰਾਜ। ਇਸੇ ਕਰਕੇ ਬਾਰ ਬਾਰ ਮਹਾਰਾਜ ਕੇ ਲਿਖਿਆ ਗਿਆ। ਦਰਅਸਲ ਇਹਨਾਂ ਦੀ ਗੋਤ ਸਿੱਧੂ ਸੀ, ਮਹਾਰਾਜ ਪਿੰਡ ਦਾ ਨਾਂ ਸੀ, ਇਸ ਕਰਕੇ ਉਹਨਾਂ ਨੂੰ ਮਹਾਰਾਜ ਕੇ ਆਖਿਆ ਜਾਣ ਲੱਗਾ।
ਕੇਤਕ ਸਮੋ ਬਿਤਾਇਓ ਜਬੈ ਸਾਕ ਸੁਤਾ ਸੁਤ ਕੇ ਚਹੈ ਤਬੈ।
ਕਾਫੀ ਸਾਰਾ ਸਮਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਸਾਗ ਸੁਤਾ ਸੁਤ ਕੇ ਚਹ ਤਬੈ। ਉਸ ਵੇਲੇ ਫਿਰ ਇਹ ਜਿਹੜੇ ਸਾਰੇ ਸਿੱਧੂ ਨੇ ਆਪਣੀਆਂ ਲੜਕੀਆਂ ਦਾ ਤੇ ਆਪਣੇ ਲੜਕਿਆਂ ਦਾ ਕਿਤੇ ਰਿਸ਼ਤਾ ਕਰਨਾ ਚਾਹੁੰਦੇ। ਨਹੀਂ ਤਿਸ ਦੇਸ਼ ਕਰੈ ਇਨ ਸਾਥ, ਲਖੈ ਵਿਦੇਸ਼ੀ ਕੁਲ ਕੀ ਗਾਥ। ਕਿਉਂਕਿ ਟੱਪਰੀ ਵਾਸਾਂ ਦੀ ਤਰ੍ਹਾਂ ਪਹਿਲਾਂ ਰਹਿੰਦੇ ਸਨ। ਇਹ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜ਼ਮੀਨ ਦਿੱਤੀ ਹੈ, ਉਹਨਾਂ ਨੂੰ ਆਬਾਦ ਕਰ ਦਿੱਤਾ ਹੈ। ਉਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਵਿਦੇਸ਼ੀ ਸਮਝਦੇ ਨੇ। ਅਹੈ ਕੌਣ ਕਿਤ ਤੇ ਇਹ ਆਏ, ਲੇਤ ਨ ਦੇਤ ਨ ਸਾਕ ਹਟਾਏ। ਅਹੈ ਕੌਣ ਕਿਤ ਤੇ ਆਏ, ਉਥੋਂ ਦੇ ਜਿਹੜੇ ਰਹਿਣ ਵਾਲੇ ਵਸਨੀਕ ਲੋਕ ਨੇ ਉਹ ਕਹਿੰਦੇ ਨੇ ਕੌਣ ਇਹ ਨੇ, ਕਿੱਥੋਂ ਚੱਲ ਕੇ ਆਏ ਨੇ, ਕੀ ਪਤਾ ਹੈ। ਲੇਤ ਨਾ ਦੇਤ ਨਾ ਸਾਕ ਹਟਾਏ, ਕੋਈ ਵੀ ਇਹਨਾਂ ਦਾ ਰਿਸ਼ਤਾ ਨਹੀਂ ਲੈਂਦਾ, ਨਾ ਕੋਈ ਲੜਕੀ ਦਾ ਰਿਸ਼ਤਾ ਲੈਂਦਾ ਤੇ ਨਾ ਹੀ ਕਿਸੇ ਲੜਕੇ ਨੂੰ ਆਪਣਾ ਰਿਸ਼ਤਾ ਦਿੰਦਾ। ਮਿਲ ਸਭ ਹਿਨ ਗੁਰ ਨਿਕਟ ਬਖਾਨੇ, ਮਿਲ ਤਨਾ ਹਮ ਸੋ ਰਾਹ ਕਮਾਨੇ। ਫਿਰ ਤੋਂ ਦੁਬਾਰਾ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਇਹਨਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਇਥੋਂ ਦੇ ਜਿਹੜੇ ਰਾਹਕ ਨੇ ਉਹ ਸਾਡੇ ਨਾਲ ਬਿਲਕੁਲ ਨਹੀਂ ਮਿਲਾਪ ਕਰਨਾ ਚਾਹੁੰਦੇ, ਉਹ ਮਾਨੀ ਨੇ, ਹੰਕਾਰੀ ਨੇ। ਗ੍ਰਿਸਤੀ ਕੋਈ ਮਨ ਨਹੀਂ ਬਣ ਆਵੇ, ਬਿਨ ਸਰ ਬੰਦ ਕਰੇ ਕਿਮ ਭਾਵੇ। ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਗ੍ਰਿਸਤੀ ਹਾਂ, ਗ੍ਰਿਸਤੀਆਂ ਦੀ ਇਸ ਤਰੀਕੇ ਦੇ ਨਾਲ ਬਣਨੀ ਆਉਂਦੀ, ਕਿਸੇ ਦੇ ਨਾਲ ਸੰਬੰਧ ਤੇ ਆਖਰਕਾਰ ਜੋੜਨਾ ਹੀ ਹੋਵੇਗਾ। ਭਏ ਸੁਤਾ ਸੁਤ ਬੈਸ ਬਡੇਰੇ, ਬਿਨਾਂ ਵਿਆਹ ਤੇ ਹਮ ਤਿੰਨ ਹੇਰੇ। ਸੱਚੇ ਪਾਤਸ਼ਾਹ ਸਾਡੀਆਂ ਲੜਕੀਆਂ, ਇਸ ਤੋਂ ਇਲਾਵਾ ਸਾਡੇ ਜਿਹੜੇ ਲੜਕੇ ਨੇ ਉਹ ਵਿਆਹਣ ਦੇ ਯੋਗ ਹੋ ਗਏ ਨੇ, ਪਰ ਸੱਚੇ ਪਾਤਸ਼ਾਹ ਨਾ ਸਾਡੀ ਲੜਕੀ ਦਾ ਕੋਈ ਰਿਸ਼ਤਾ ਲੈਂਦਾ ਤੇ ਨਾ ਹੀ ਸਾਡੀਆਂ ਲੜਕਿਆਂ ਨੂੰ ਕੋਈ ਆਪਣੀਆਂ ਲੜਕੀਆਂ ਦਾ ਰਿਸ਼ਤਾ ਦਿੰਦਾ। ਇਹ ਚਿੰਤਾ ਨਿਚ ਉਪਜੀ ਰਹੇ, ਸ਼ਰਨ ਪਰੇ ਰਾਵਰ ਕੀ ਕਹੇ। ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਚਿੰਤਾ ਸਾਡੇ ਮਨ ਦੇ ਵਿਚ ਵਧੇਰੇ ਪੈਦਾ ਹੁੰਦੀ ਰਹਿੰਦੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਹਾਡੇ ਚਰਨਾਂ ਦੇ ਸਰਨ ਦੇ ਵਿਚ ਡਿੱਗੇ ਹੋਏ। ਸ੍ਰੀ ਹਰਿ ਰਾਏ ਕਿਰਪਾਲ ਸੁਭਾਏ, ਭਾਖਿਓ ਇਹ ਵੀ ਸਿੱਧ ਹੋਏ ਜਾਏ। ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਨੇ ਮਿਲ ਕੇ ਅਰਜ ਕੀਤੀ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਕਵੀ ਜੀ ਲਿਖਦੇ ਨੇ, ਜਿਨ੍ਹਾਂ ਦਾ ਸੁਭਾਅ ਹੀ ਕਿਰਪਾ ਕਰਨਾ ਹੈ, ਜਿਹੜੇ ਸੁਭਾਅ ਤੋਂ ਹੀ ਕਿਰਪਾਲੂ ਨੇ, ਭਾਖਿਓ ਇਹ ਵੀ ਸਿੱਧ ਹੋ ਜਾਏ। ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਪਹਿਲਾ ਕੰਮ ਸਿੱਧ ਹੋਇਆ ਹੈ, ਅੜਿਆ ਰਹਿ ਨਹੀਂ ਸਕਿਆ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਤੁਹਾਡਾ ਜਿਹੜਾ ਕਾਰਜ ਹੈ ਨਾ, ਜ਼ਰੂਰ ਸਿੱਧ ਹੋਏਗਾ, ਜ਼ਰੂਰ ਪੂਰਾ ਹੋਏਗਾ। ਗੁਰ ਟਿਗ ਪਰ ਗਾਮ ਕੇ ਆਵੇ, ਬਣ ਸਿੱਖ ਯਾਰ ਭੇਟ ਚੜਾਵੇ। ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸਰਨ ਦੇ ਵਿਚ ਤੇ ਸਾਰੇ ਪਹੁੰਚਦੇ ਨੇ। ਕਵੀ ਜੀ ਲਿਖਦੇ ਨੇ ਕਿ ਦੂਰਾਂ ਪਿੰਡਾਂ ਦੇ ਵਿਚੋਂ ਜਿਹੜੇ ਸਤਿਗੁਰਾਂ ਦੇ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚਦੇ ਨੇ, ਆਪਣੀਆਂ ਭੇਟਾਵਾਂ ਅਰਪਣ ਕਰਦੇ ਨੇ। ਤਿੰਨ ਕੇ ਸੰਗ ਉਚਾਰੈ ਵਾਕ, ਲਿਓ ਅਰ ਦਿਓ ਮਹਾਰਾਜ ਕੇ ਸਾਕ। ਜਿਹੜਾ ਵੀ ਕੋਈ ਸਤਿਗੁਰਾਂ ਦਾ ਸ਼ਰਧਾਲੂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਦਾ ਤੇ ਸਤਿਗੁਰੂ ਜੀ ਉਚੇਚੇ ਰੂਪ ਦੇ ਵਿਚ ਉਹਨੂੰ ਹੁਕਮ ਕਰਦੇ ਨੇ, ਲਿਓ ਅਰ ਦਿਓ ਮਹਾਰਾਜ ਕੇ ਸਾਕ, ਕਿ ਜਿਹੜੇ ਮਹਾਰਾਜ ਕੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਆਪਣੀਆਂ ਲੜਕੀਆਂ ਦਾ ਸਾਕ ਦੇਵੋ ਵੀ, ਔਰ ਇਹਨਾਂ ਤੋਂ ਸਾਕ ਲਓ ਵੀ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ, ਇਨ ਕੀ ਕੁਲ ਆਛੀ ਪਹਿਚਾਨੋ, ਨਿਜ ਮਨ ਮੈਂ ਨਹੀਂ ਸੰਸਾਠਾਨੋ। ਸਤਿਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਇਹਨਾਂ ਦੀ ਕੁਲ ਵੀ ਬਹੁਤ ਜ਼ਿਆਦਾ ਉੱਚੀ ਹੈ, ਇਹਨਾਂ ਦੀ ਉੱਚੀ ਕੁਲ ਤੁਸੀਂ ਜਾਣੋ, ਮਨ ਦੇ ਵਿਚ ਰਤਾ ਭਰ ਵੀ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਇਹਨਾਂ ਦੀ ਕੁਲ ਛੋਟੀ ਹੈ। ਗੁਰ ਕੋ ਕਹਿਓ ਸੀਸ ਪਰ ਧਾਰਾ, ਉੱਤਮ ਤਿੰਨ ਕੋ ਬੰਸ ਵਿਚਾਰਾ। ਸਤਿਗੁਰਾਂ ਦੇ ਹੁਕਮ ਨੂੰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਾਸਾਂ ਨੇ ਸਿਰ ਮੱਥੇ ਦੇ ਉੱਤੇ ਪ੍ਰਵਾਨ ਕੀਤਾ ਇਹਨਾਂ ਦੀ ਕੁਲ ਨੂੰ ਤੇ ਇਹਨਾਂ ਦੇ ਵੰਸ਼ ਨੂੰ ਉੱਚਾ ਜਾਣੇ। ਕਰਤ ਪਏ ਆਪਣੋ ਸੰਬੰਧ, ਸਕਲ ਦੇਸ਼ ਵਾਸੀ ਕੀਆ ਸੰਧ। ਇਸ ਤਰੀਕੇ ਦੇ ਨਾਲ ਫਿਰ ਸਤਿਗੁਰਾਂ ਦੇ ਦੂਸਰਿਆਂ ਸਿੱਖਾਂ ਨੇ ਇਹਨਾਂ ਦੇ ਨਾਲ ਰਿਸ਼ਤੇਦਾਰੀ ਦੇ ਸੰਬੰਧ ਜੋੜੇ। ਸਕਲ ਦੇਸ਼ੀ ਵਾਸੀ ਕੀਏ ਸੰਧ, ਭਾਵ ਕੇ ਸਾਰੇ ਇਲਾਕਿਆਂ ਦੇ ਜਿੰਨੇ ਵੀ ਸਤਿਗੁਰਾਂ ਦੇ ਦਾਸ ਸਿੱਖ ਸਨ ਉਹਨਾਂ ਦੇ ਨਾਲ ਇਹਨਾਂ ਦੀ ਸੰਧੀ ਹੋਈ, ਭਾਵ ਕੇ ਇਹਨਾਂ ਦਾ ਮਿਲਾਪ ਹੋਇਆ। ਸੋਤੇ ਯਾਰ ਸੋਤਾ
ਵਿਆਸਾਵਲੀ ਨੇ ਇਮ ਸਮ ਹੋਏ ਕਰ ਬਾਸਾ ਕਿਨੇ।
ਕਵੀ ਜੀ ਲਿਖਦੇ ਨੇ ਕਿ ਲੜਕੀਆਂ ਦਾ ਤੇ ਆਪਣੇ ਲੜਕਿਆਂ ਦਾ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵਿਆਹ ਕੀਤਾ। ਇੱਕ ਸਮ ਹੋਏ ਕਰ ਵਾਸਾ ਕਿਨੇ, ਬਰਾਬਰੀ ਦੇ ਹੋ ਕੇ ਇਹਨਾਂ ਨੇ ਉੱਥੇ ਵਾਸਾ ਕੀਤਾ।
ਗੁਰ ਕਰਨਾ ਤੇ ਚਹਿਤ ਸੋ ਪਾਇਓ, ਕੁਲ ਮਹਾਰਾਜ ਕੋ ਬਾਸ ਕਰਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਕਰੁਣਾ ਦੇ ਨਾਲ, ਗੁਰੂ ਦੀ ਦਇਆ ਦੇ ਨਾਲ ਜੋ ਚਾਹੁੰਦੇ ਸਨ ਉਹ ਪ੍ਰਾਪਤ ਹੋਇਆ। ਇਸ ਤਰ੍ਹਾਂ ਮਹਾਰਾਜ ਕੇ ਕੁਲ ਦਾ ਵਾਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾਇਆ। ਇਸ ਸਾਖੀ ਦੀ ਵੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਹੈ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਨੂੰ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।